ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
You're with SBS Radio.
SBS ਦੇ ਮੈਲਬਨ ਸਟੂਡੀਓ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਜੇ ਤੁਸੀਂ ਮੈਲਬਨ ਰਹਿੰਦੇ ਹੋ ਤਾਂ ਸਿਟੀ ਦੇ ਨੇੜੇ ਤੇੜੇ ਤੁਸੀਂ ਹੌਨ ਪਲੀਜ਼, ਬੀਬੀ ਜੀ ਕਾਲਟਨ, ਡਾਟਰ ਇਨ ਲਾਅ ਵਰਗੇ ਰੈਸਟੋਰੈਂਟਸ ਬਾਰੇ ਸੁਣਿਆ ਹੋਵੇਗਾ, ਜਾਂ ਹੋ ਸਕਦਾ ਤੁਸੀਂ ਇੱਥੇ ਖਾਧਾ ਪੀਤਾ ਵੀ ਹੋਵੇ। ਇਹਨਾਂ ਰੈਸਟੋਰੈਂਟਸ ਦੇ ਪਿੱਛੇ ਜੋ ਚਿਹਰਾ ਹੈ ਉਹਨਾਂ ਨੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਸਾਂਝ ਪਾਈ ਹੈ। ਆਓ ਤੁਹਾਡਾ ਤਾਰੁਫ ਕਰਾਉਂਦੀ ਹਾਂ ਸ਼ੈੱਫ ਅਮਰ ਸਿੰਘ ਦੇ ਨਾਲ। ਅਤੇ ਆਓ ਇਹਨਾਂ ਨਾਲ ਅੱਜ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਤੋਰਨਾ ਹੈ। ਜਾਣਾਂਗੇ ਕਿ ਇੰਡੀਅਨ ਕਿਜ਼ੀਨ ਬਾਰੇ ਅਤੇ ਮੈਲਬਨ ਵਿੱਚ ਰੈਸਟੋਰੈਂਟ ਬਿਜ਼ਨਸ ਬਾਰੇ। ਆਓ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਦੇ ਹਾਂ। ਜੀ ਆਇਆਂ ਨੂੰ ਅਮਰ ਜੀ
ਸਵਾਗਤ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ।
ਆਪਣੇ ਬਾਰੇ ਤੇ ਆਪਣੇ ਹੁਣ ਤੱਕ ਦੇ ਸਫ਼ਰ ਬਾਰੇ ਥੋੜਾ ਆਪਣੇ ਲਫ਼ਜ਼ਾਂ ਵਿੱਚ ਦੱਸੋ।
ਤੇ ਮੇਰੀ ਜਰਨੀ ਸ਼ੁਰੂ ਹੁੰਦੀ ਹੈ ਮੇਰੇ ਆਪਣੇ ਘਰ ਤੋਂ, ਆਪਣੀ ਕਿਚਨ ਤੋਂ, ਆਪਣੇ ਮੋਮ ਤੋਂ। ਮੈਂ ਛੋਟੇ ਹੁੰਦੇ ਮੈਨੂੰ ਸ਼ੌਂਕ ਸੀ ਕਿ ਮੰਨ ਲਓ ਮੋਮ ਦੇ ਨਾਲ ਕੰਮ ਕਰਨਾ, ਕਿਚਨ 'ਚ ਰਹਿਣਾ ਉਹਨਾਂ ਦੇ ਨਾਲ ਹਮੇਸ਼ਾ, ਕਿਉਂ ਸਾਡੇ ਜਿਹੜੀਆਂ ਸਾਰੀਆਂ ਫੈਮਲੀਆਂ ਜੁਆਇੰਟ ਫੈਮਲੀਆਂ ਸੀ ਇੰਡੀਆ ਦੇ ਵਿੱਚ, ਤਾਂ ਮੈਨੂੰ ਸ਼ੁਰੂ ਤੋਂ ਹੁੰਦਾ ਸੀ ਜਿੱਦਾਂ ਮਤਲਬ ਹੁਣ ਅੱਜ ਕੱਲ੍ਹ ਤਾਂ ਸਾਰੇ ਪੈਲਸਾਂ ਵਿੱਚ ਅੰਗੇਜਮੈਂਟਾਂ ਕਰਦੇ ਆ ਜਾਂ ਕੋਈ ਦੇਖ ਦਿਖਾਵਾ ਕਰਦੇ ਆ। ਸਾਡੇ ਮੈਂ ਸਾਰੇ ਪਰਿਵਾਰ 'ਚ ਛੋਟਾ ਮੈਂਬਰ ਹੈਗਾ। ਮੇਰੇ ਜਿੰਨੇ ਸਿਸਟਰ ਜਾਂ ਬ੍ਰਦਰ ਮੇਰੇ ਜਿਹਨਾਂ ਦੇ ਵਿਆਹ ਹੋਏ ਆ, ਜੋ ਉਹਨਾਂ ਦਾ ਕੋਈ ਫੰਕਸ਼ਨ ਹੁੰਦਾ ਘਰ ਦੇ ਵਿੱਚ ਅਤੇ ਜਦੋਂ ਮੈਂਬਰ ਆਉਂਦੇ ਸੀ ਘਰ ਦੇ 20-25 ਮੈਂਬਰ ਆਉਂਦੇ ਸੀ, ਮੈਨੂੰ ਸ਼ੁਰੂ ਤੋਂ ਸ਼ੌਂਕ ਹੈ ਫੂਡ ਬਣਾਉਣਾ ਅਤੇ ਸਰਵ ਕਰਨਾ। ਤਾਂ ਮੈਂ ਉਹਨਾਂ ਦੇ ਨਾਲ ਮੰਮੀ ਦੇ ਨਾਲ ਹਮੇਸ਼ਾ ਹੈਲਪ ਕਰਨੀ, ਉੱਥੋਂ ਮੈਂ ਬਹੁਤ ਚੀਜ਼ ਲਰਨ ਕੀਤੀ ਮੰਮੀ ਦੇ ਕੋਲੋਂ ਆਪਣੀ ਇਹ ਚੀਜ਼ਾਂ। ਸੈਕਿੰਡਲੀ, ਜਦੋਂ ਮੈਂ ਆਪਣੀ ਸਟੱਡੀ ਫਿਨਿਸ਼ ਕੀਤੀ ਆ, ਫਿਰ ਮੈਂ ਆਪਣਾ ਕੰਮ ਸ਼ੁਰੂ ਕੀਤਾ ਕਪੂਰਥਲੇ ਵਿੱਚ, ਰੈਸਟੋਰੈਂਟ ਕੰਮ ਸਿੱਖਣਾ ਸ਼ੁਰੂ ਕੀਤਾ। ਉਹ ਸਿੱਖਣ ਵਾਸਤੇ ਵੀ ਜਦੋਂ ਮੈਂ ਉਹਨਾਂ ਕੋਲ ਗਿਆ ਤਾਂ ਉਹਨਾਂ ਨੇ ਕਿਹਾ ਕਿ ਤੈਨੂੰ ਪਹਿਲਾਂ ਪੈਸੇ ਦੇਣੇ ਪੈਣਗੇ। ਮੈਂ ਹਾਂਜੀ, ਤਾਂ ਮੈਂ 20,000 ਰੁਪਈਆ ਮਹੀਨੇ ਦਾ ਉਹਨਾਂ ਨੂੰ ਦਿੰਦਾ ਸੀ ਕੰਮ ਸਿੱਖਣ ਦਾ, ਕਿਉਂਕਿ ਇੰਡੀਆ ਦੇ ਵਿੱਚ ਹੁਣ ਤਾਂ ਬਹੁਤ ਕੁੜੀਆਂ ਵੀ ਕੰਮ ਕਰਦੀਆਂ ਇਸ ਟਾਈਮ, ਮੁੰਡੇ ਵੀ ਕੰਮ ਕਰਦੇ ਆ, ਬਟ ਅੱਜ ਤੋਂ 20 ਸਾਲ ਪਹਿਲਾਂ ਚੀਜ਼ਾਂ ਬਿਲਕੁਲ ਨਹੀਂ ਸੀ। 20 ਸਾਲ ਪਹਿਲਾਂ ਤਾਂ ਮੰਨ ਲਓ ਕਿ ਆਪਾਂ ਜੇ ਕੋਈ ਪੰਜਾਬੀ ਬੰਦਾ ਕੰਮ ਕਰਦਾ ਰੈਸਟੋਰੈਂਟ 'ਚ ਤਾਂ ਉਹਨੂੰ ਕਹਿੰਦੇ ਸੀ ਹਲਵਾਈ ਆ, ਜੋ ਚੀਜ਼ਾਂ ਮੈਂ ਨਾ ਕਿਹਾ ਮੇਰੇ ਨਾਲ ਚੀਜ਼ ਹੁੰਦੀ ਸੀ। ਅਤੇ ਮੈਂ ਜਦੋਂ ਪਹਿਲੇ ਹਫ਼ਤੇ ਉੱਥੇ ਕੰਮ ਸਿੱਖਣ ਗਿਆ ਅਤੇ ਘਰੋਂ ਨਿਕਲਣਾ, ਸਵੇਰੇ ਜਲ ਜੋਲ ਲਾ ਕੇ ਨਿਕਲਣਾ, ਮੋਟਰਸਾਈਕਲ 'ਤੇ ਨਿਕਲਣਾ, ਜਾ ਕੇ ਪਿਆਜ਼ ਕੱਟਣੇ, ਗ੍ਰੇਵੀਆਂ ਬਣਾਉਣੀਆਂ, ਚੀਜ਼ਾਂ, ਬੜਾ ਹਾਰਡ ਹੁੰਦਾ ਸੀ। ਅਤੇ ਪਿੰਡ ਵਿੱਚ ਇਹ ਹੁੰਦਾ ਸੀ ਕਿ ਮੁੰਡਾ ਹਲਵਾਈਆਂ ਦਾ ਕੰਮ ਸਿੱਖਣ ਲੱਗ ਪਿਆ। ਫਿਰ ਮੈਂ 1 ਮਹੀਨੇ ਬਾਅਦ ਉੱਥੋਂ ਆਪਣੇ ਕਪੂਰਥਲਾ ਤੋਂ ਜਲੰਧਰ ਮੂਵ ਹੋ ਗਿਆ। ਉੱਥੇ ਜਿਹੜਾ ਰਵੀਦਾਸ ਚੌਂਕ ਦੇ ਵਿੱਚ ਰੈਸਟੋਰੈਂਟ ਸੀ ਅਤੇ ਉੱਥੇ ਮੈਂ ਗੱਲ ਕੀਤੀ ਉਹਨਾਂ ਦੇ ਨਾਲ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਨਾ ਪੈਸੇ ਦੇਣੇ ਨਾ ਪੈਸੇ ਲੈਣੇ, ਤੈਨੂੰ ਕੰਮ ਸਿਖਾਵਾਂਗੇ। ਮੈਂ ਉੱਥੇ ਕੰਮ ਕੀਤਾ ਕੋਈ 7 ਮੰਥ, ਬਟ ਉੱਥੇ ਮੈਂ ਬਹੁਤ ਕੁਝ ਸਿੱਖਿਆ। ਦੈਨ ਮੈਂ ਆਪਣੇ ਜਲੰਧਰ ਵਿੱਚ ਸੰਗਰੀਲਾ ਰੈਸਟੋਰੈਂਟ ਸੀ, ਉੱਥੇ 2.5 ਈਅਰ ਕੰਮ ਕੀਤਾ, ਮਤਲਬ ਐਜ਼ ਏ ਕੁੱਕ ਕਹਿ ਸਕਦੇ ਹਾਂ ਆਪਾਂ। ਬਹੁਤ ਹਾਰਡ ਟਾਈਮ ਸੀ, ਬਟ ਇਜ਼ ਆਈ ਲਵ ਟੂ ਲਰਨ। ਮੈਂ ਸਿੱਖਿਆ, ਲਰਨ ਕੀਤਾ। ਜਦੋਂ ਮੈਂ 2008 ਵਿੱਚ ਆਸਟ੍ਰੇਲੀਆ ਮੂਵ ਹੋਇਆ, ਹਾਂਜੀ, ਅਤੇ ਬਟ ਆਸਟ੍ਰੇਲੀਆ ਜਦੋਂ ਮੂਵ ਹੋਇਆ, ਆਸਟ੍ਰੇਲੀਆ ਆਣ ਕੇ ਵੀ ਬਹੁਤ ਹਾਰਡ ਟਾਈਮ ਦੇਖਿਆ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਬਹੁਤ ਸਟੂਡੈਂਟ ਆਇਆ ਸੀ ਇਸੇ, ਪੈਸਾ ਨਹੀਂ ਬਣਦਾ ਸੀ, ਕੰਮ ਨਹੀਂ ਮਿਲਦਾ ਸੀ। ਜੇ ਮੰਨ ਲਓ ਤੁਸੀਂ ਕੰਮ ਅੱਜ ਕੰਮ ਤੋਂ ਨਿਕਲੇ ਹੋ ਤਾਂ ਤੁਹਾਡੇ ਪਿੱਛੇ ਮਤਲਬ 20 ਬੰਦੇ ਪਿੱਛੇ ਲਾਈਨ ਦੇ ਵਿੱਚ ਖੜੇ ਆ। ਇੱਦਾਂ ਦੇ ਹਾਲਾਤ ਸੀ 2000, ਮਤਲਬ ਜਿਹੜੇ ਉਹਨਾਂ ਟਾਈਮਾਂ 'ਚ ਆਏ ਹੋਣਗੇ 2007-8 ਜਾਂ 9 ਵਿੱਚ, ਜੋ ਮੇਰੀ ਅੱਜ ਗੱਲ ਨੂੰ ਸੁਣਦੇ ਹੋਣਗੇ ਤਾਂ ਉਹ ਚੀਜ਼ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਉਹਨਾਂ ਨੇਮਾਂ 'ਚ ਬਹੁਤ ਹਾਰਡ ਸੀ।
ਤੇ ਤੁਸੀਂ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਤੇ ਆਏ
ਜੀ,
ਕਿਹੜੀ ਪੜ੍ਹਾਈ ਤੁਸੀਂ ਚੂਜ਼ ਕੀਤੀ?
ਕੁਕਰੀ
ਜੀ।
ਹਾਂਜੀ, ਤੇ ਦੈਨ ਮੈਂ ਆਪਣਾ ਸਿਟੀ ਮੈਂ ਕੰਮ ਕਰਦਾ ਸੀ, ਬਟ ਚਲੋ ਲੱਕੀ ਸੀ ਮੇਰੇ ਕੋਲ ਸਕਿੱਲ ਸੀ। ਮੈਂ ਅੱਜ ਵੀ ਬੱਚਿਆਂ ਨੂੰ ਹਮੇਸ਼ਾ ਗੱਲ, ਜਿੰਨੇ ਮੇਰੇ ਨਾਲ ਸਟਾਫ ਮੈਂਬਰ ਕੰਮ ਕਰਦੇ, ਹਮੇਸ਼ਾ ਨੂੰ ਇਹ ਗੱਲ ਕਹਿੰਦਾ ਕਿ ਜਿਹੜਾ ਸਕਿੱਲ ਹੈ, ਜੋ ਸਾਡਾ ਮਾਂ ਪਿਓ ਸਾਨੂੰ ਕਹਿੰਦਾ ਨਾ ਕਿ ਪੜ੍ਹਾਈ, ਜੇ ਇੱਕ ਮਾਂ ਪਿਓ ਦੇ ਬੱਚੇ 4 ਬੱਚੇ ਹੈ ਨਾ, ਪੜ੍ਹ ਲਓ ਪੜ੍ਹ ਲਓ, ਸਕਿੱਲ ਸੇਮ ਚੀਜ਼ ਹੈ। ਜੇ ਸਕਿੱਲ ਅਸੀਂ ਸਿੱਖਾਂਗੇ ਨਾ, ਉਹ ਸਾਡੇ ਕੋਲ, ਅਸੀਂ ਇੱਕ ਪਲੇਸ 'ਤੇ ਕੰਮ ਕਰਾਂਗੇ 2 ਸਾਲ 5 ਸਾਲ 10 ਸਾਲ ਕਰਾਂਗੇ, ਜਿਹੜਾ ਸਕਿੱਲ ਅਸੀਂ ਸਿੱਖ ਲਿਆ ਅੱਜ ਉਹ ਸਾਡੇ ਕੋਲ ਆ
ਜੀ,
ਉਹ ਸਕਿੱਲ ਹੋਲ ਲਾਈਫ ਸਾਡੇ ਕੋਲ ਰਹਿਣਾ। ਜਿੱਦਾਂ ਐਜੂਕੇਸ਼ਨ ਇੰਨੇ ਨਾ ਸਾਡੇ ਕੋਲ ਰਹਿੰਦੀ, ਸਾਡਾ ਮਾਂ ਪਿਓ ਕਹਿੰਦਾ ਸੇਮ ਸਕਿੱਲ ਸੇਮ ਚੀਜ਼ ਆ। ਸਕਿੱਲ ਜੋ ਤੁਸੀਂ ਸਿੱਖ ਲਿਆ ਤੁਹਾਡੇ ਕੋਲ ਰਹਿਣਾ, ਤੁਸੀਂ ਇੱਕ ਪਲੇਸ 'ਤੇ ਕੰਮ ਕਰੋ, ਦੂਜੀ ਪਲੇਸ 'ਤੇ ਕੰਮ ਕਰੋ, ਸਕਿੱਲ ਤੁਹਾਡੇ ਕੋਲ ਹੀ ਰਹੂਗਾ। ਅਤੇ ਮੇਰੇ ਕੋਲ ਸਕਿੱਲ ਹੈਗਾ ਸੀ। ਮੈਂ 2008 ਵਿੱਚ ਆਣ ਕੇ ਜਦੋਂ ਮੈਂ ਸਿਟੀ ਆਣ ਕੇ ਕੰਮ ਸ਼ੁਰੂ ਕੀਤਾ, 2 ਸਾਲ ਸਿਟੀ ਮੈਂ ਕੰਮ ਕੀਤਾ ਅਤੇ ਵਧੀਆ ਸੀ, ਬਹੁਤ ਹਾਰਡ ਟਾਈਮ ਸੀ, ਬੜਾ ਕੁਝ ਸਿੱਖਿਆ, ਨਵੀਂ ਜ਼ਿੰਦਗੀ, ਨਵੀਂ ਲਾਈਫ, ਬੜੇ ਸਟਰਗਲ ਦੇਖੇ। ਦੈਨ ਮੈਂ 2010 ਵਿੱਚ, ਐਂਡ 10 ਵਿੱਚ ਢਾਬੇ ਮੂਵ ਹੋਇਆ ਕਾਈਟਨ ਦੇ ਵਿੱਚ। ਉੱਥੇ ਇੱਕ ਨਵੀਂ ਜਰਨੀ ਸੀ, ਕੰਟਰੀ ਸਾਈਡ ਸੀ, ਠੀਕ ਹੈ ਜੀ, 4 ਦਿਨ ਰੈਸਟੋਰੈਂਟ ਖੋਲ੍ਹਦਾ ਸੀ, ਚਲੋ ਵਧੀਆ ਕੰਮ ਸੀ। ਕੰਮ ਕੀਤਾ ਉੱਥੇ, ਉੱਥੋਂ ਮੈਂ PR ਹੋਇਆ, PR ਹੋਣ ਤੋਂ ਬਾਅਦ ਉਹ ਰੈਸਟੋਰੈਂਟ ਟੇਕਓਵਰ ਕੀਤਾ ਮੈਂ।
ਅੱਛਾ ਜੀ।
ਹਾਂਜੀ, ਅਤੇ ਦੈਨ ਮੈਂ ਉਹ ਤੋਂ ਬਾਅਦ ਫਿਰ ਜਿਹੜਾ ਰੈਸਟੋਰੈਂਟ ਹੌਨ ਪੀਸ ਟੇਕਓਵਰ ਕੀਤਾ 12 ਦੇ ਵਿੱਚ। ਹਾਂਜੀ, ਅਤੇ ਉਹ ਦੋਨੇ ਹੌਨ ਪੀਸ ਢਾਬਾ ਅੱਜ ਸਟਿਲ ਮੇਰੇ ਕੋਲ ਆ, ਅਤੇ ਮੈਂ 2 ਸਾਲ ਪਹਿਲਾਂ ਓਪਨ ਕੀਤਾ ਰੈਸਟੋਰੈਂਟ BBG ਲਾਗਿਨ ਸਟਰੀਟ ਦੇ ਉੱਪਰ
ਜੀ।
ਹਾਂਜੀ, ਬਟ ਬਹੁਤ ਬੜੇ ਹਾਰਡ ਟਾਈਮ ਦੇਖੇ, ਬਟ ਵਧੀਆ ਸੀ, ਲਾਈਕ ਯੂ ਨੋ ਪਿੱਛੋਂ ਮੇਰੀ ਜਿਹੜੀ ਬੈਕਗਰਾਉਂਡ ਆ ਪਿੱਛੇ ਪਰਿਵਾਰ ਦੀ ਬਹੁਤ ਛੋਟੀ ਸੀ, ਮੈਂ ਬਹੁਤ ਛੋਟੇ ਪਿੰਡ ਤੋਂ, ਬਹੁਤ ਛੋਟਾ ਸ਼ਹਿਰ ਸੀ, ਛੋਟੇ ਪਰਿਵਾਰ ਤੋਂ ਆਏ ਸੀ, ਕਰਜ਼ੇ ਚੱਕ ਕੇ ਆਏ ਸੀ, ਕਰਜ਼ੇ ਲਾਏ ਆਪਣੇ, ਆਪਣੀ ਫੀਸਾਂ ਲਾਈਆਂ, ਕਰਜ਼ੇ ਲਾਏ, ਆਪਣਾ ਸਟਰਗਲ ਕੀਤਾ, ਬਟ ਅੱਜ ਅੱਜ ਬਹੁਤ ਸੋਹਣਾ ਪਰਮਾਤਮਾ ਨੇ ਬੜਾ ਕੁਛ ਸਾਥ ਦਿੱਤਾ ਅੱਜ।
ਤੁਸੀਂ ਸ਼ੈਫ ਦੀ ਜਰਨੀ ਬਾਰੇ ਵੀ ਦੱਸਿਆ, ਪਰ ਨਾਲ ਨਾਲ ਤੁਸੀਂ ਦੱਸਿਆ ਕਿ ਤੁਸੀਂ ਰੈਸਟੋਰੈਂਟ ਬਿਜ਼ਨਸ ਵੀ ਓਨ ਕੀਤੇ ਨੇ
ਜੀ,
ਅਤੇ ਫਿਰ ਇਹ ਕਿੰਨਾ ਕੁ ਵੱਖਰਾ ਹੈ ਇੱਕ ਐਜ਼ ਆ ਸ਼ੈਫ ਕੰਮ ਕਰਨਾ ਅਤੇ ਐਜ਼ ਆ ਬਿਜ਼ਨਸ ਓਨਰ ਇਹ ਰੈਸਟੋਰੈਂਟਸ ਨੂੰ ਓਪਰੇਟ ਕਰਨਾ?
ਦੋਨੇ ਚੀਜ਼ਾਂ ਬਹੁਤ ਹਾਰਡ ਹੈ ਜੀ। ਇੱਕ ਜੇ ਤੁਸੀਂ ਇੱਕ ਓਨਲੀ ਇੱਕ ਜੋਬ ਦੇਖਦੇ ਹੋ, ਜੋਬ ਕਰਨੀ, ਜੋਬ ਕਰਦੇ ਹਾਂ ਅਸੀਂ 8 ਘੰਟੇ ਸ਼ਿਫਟ ਕੀਤੀ, ਅਸੀਂ ਆਪਣੇ ਘਰ ਆ ਜਾਂਦੇ ਹਾਂ
ਜੀ,
ਬਟ ਜਦੋਂ ਤੁਸੀਂ ਬਿਜ਼ਨਸ ਰਨ ਕਰਦੇ ਹਾਂ ਤਾਂ ਤੁਹਾਡੀਆਂ ਕੀ ਹੁੰਦਾ ਕਿ ਤੁਹਾਡੇ ਉੱਤੇ ਰਿਸਪੋਂਸਿਬਿਲਟੀਆਂ ਬਹੁਤ ਵੱਧ ਜਾਂਦੀਆਂ
ਜੀ।
ਤੁਸੀਂ ਸਵੇਰ ਨੂੰ ਉੱਠ ਕੇ ਮਾਰਕੀਟ ਜਾਣਾ, ਸਮਾਨ ਦੇਖਣੇ, ਫਿਰ ਟੁੱਟ ਭੱਜ ਹੋ ਜਾਂਦੀ ਬਹੁਤ ਜ਼ਿਆਦਾ, ਕਿਉਂਕਿ ਇਸ ਕੰਟਰੀ ਦੇ ਵਿੱਚ ਬਹੁਤ ਐਕਸਪੈਂਸਿਵ ਆ ਚੀਜ਼ਾਂ
ਜੀ।
ਮੇਰਾ ਕੀ ਮੈਂ ਬਹੁਤ ਟੱਚਵੁੱਡ, ਮੈਂ ਬਹੁਤ ਮਲਟੀ ਟਾਸਕ ਹਾਂ
ਜੀ,
ਮੈਂ ਨੋਟ ਓਨਲੀ ਸ਼ੈਫ ਇਕੱਲਾ, ਬਟ ਮੈਂ ਤਾਂ ਮਤਲਬ ਪਲੰਬਿੰਗ ਦਾ ਕੰਮ ਹੋ ਗਿਆ, ਇਲੈਕਟ੍ਰੀਸਿਟੀ ਹੋ ਗਿਆ, ਸਾਰੇ ਦੇਖਣੇ, ਟੁੱਟ ਭੱਜ ਦੇਖਣੀ, ਸਾਰੇ ਖੁਦ ਕਰਦੇ ਹਾਂ। ਜਿੰਨੀ ਡੈਕੋਰੇਸ਼ਨ ਰੈਸਟੋਰੈਂਟ ਵਿੱਚ ਅਸੀਂ, ਤੁਸੀਂ ਦੇਖੀ ਬੀਬੀ ਜੀ, ਸਾਰੀ ਮੈਂ ਖੁਦ ਕੀਤੀ ਹੈ
ਜੀ,
ਬੀਬੀ ਜੀ ਹੋਮ ਪੀਸ ਹੋ ਗਿਆ, ਜਿੰਨੀ ਡੈਕੋਰੇਸ਼ਨ ਸਾਰੀ ਕੀਤੀ ਹੈ, ਖੁਦ ਕੀਤੀ ਹੈ, ਅਸੀਂ ਕਦੇ ਬੰਦੇ ਹਾਇਰ ਨਹੀਂ ਕਰਦੇ, ਇੰਟੀਰੀਅਰ ਡਿਜ਼ਾਇਨ ਕਰਨਾ ਅਸੀਂ ਕਦੇ ਬੰਦੇ ਹਾਇਰ ਨਹੀਂ ਕਰਦੇ, ਮੱਝ ਤਾਂ ਕਦੇ ਬੰਦਾ ਹਾਇਰ ਨਹੀਂ ਕੀਤਾ ਕੋਈ।
ਉੱਥੇ ਬਹੁਤ ਸੋਹਣੇ ਸੋਹਣੇ ਗ੍ਰੈਫਿਟੀਜ਼ ਵਗੈਰਾ ਅਤੇ ਪੀਸਿਸ ਪਿੱਛੇ ਲਗਾਏ ਹੋਏ?
ਹਾਂਜੀ, ਉਹ ਸਾਰੇ ਖੁਦ।
ਅੱਛਾ ਜੀ।
ਹਾਂਜੀ, ਮੈਂ ਕਦੇ ਕੋਈ ਡਿਜ਼ਾਇਨ, ਅੱਜ ਤੱਕ ਕਦੇ ਡਿਜ਼ਾਇਨ ਨਹੀਂ ਕੀਤਾ, ਮਤਲਬ ਕਿ ਬੰਦਾ ਬਾਹਰੋਂ ਹਾਇਰ ਨਹੀਂ ਕੀਤਾ, ਕਿਉਂਕਿ ਬੰਦਾ ਕੋਈ ਡਿਜ਼ਾਇਨ ਕਰੇ ਆਪਣਾ ਰੈਸਟੋਰੈਂਟ ਨੂੰ,
ਕੀ ਬਾਤ ਹੈ,
ਖੁਦ ਕੀਤੇ। ਹਾਂਜੀ,
ਅਤੇ ਜੇ ਤੁਹਾਡੇ ਕਲਨਰੀ ਸਟਾਈਲ ਦੀ ਗੱਲ ਕੀਤੀ ਜਾਵੇ, ਤੁਹਾਡੇ ਵਿੱਚ ਕੀ ਵੱਖਰਾ ਜੋ ਤੁਹਾਨੂੰ ਬਾਕੀਆਂ ਨਾਲੋਂ ਅਲੱਗ ਕਰਦਾ?
ਉਹ ਮੇਰਾ ਇੱਕ ਸਕਿੱਲ ਆ ਜੀ। ਸੈਕਿੰਡਲੀ ਮੇਰਾ ਜਿਹੜਾ ਫੂਡ ਆ, ਮੇਰਾ ਫੂਡ ਇੱਦਾਂ ਕਿ ਮੈਂ ਫੂਡ ਦਿਲੋਂ ਬਣਾਉਂਦਾ, ਦਿਲੋਂ ਬਣਾਉਣਾ ਸਿੱਖਿਆ, ਕਿਉਂਕਿ ਮੇਰਾ ਜਿਹੜਾ ਫੂਡ ਦੇ ਵਿੱਚ ਕੀ ਹੈ ਕਿ ਨੋ ਓਇਲੀ ਨੋ ਸਪਾਈਸੀ, ਬਹੁਤ ਛੋਟਾ ਮੈਨੂ ਆ, ਮੈਂ ਇਸੇ ਕਰਕੇ ਹੁੰਦਾ ਕਿ ਮੇਰਾ 8 ਤੋਂ 10 ਜਿਹੜੀਆਂ ਵਰਾਇਟੀਆਂ ਮੈਨੂ ਵਿੱਚ ਹੈਗੀਆਂ, ਡੇਲੀ ਫਰੈਸ਼ ਕੁੱਕ ਕਰਦੇ ਹਾਂ, ਡੇਲੀ ਸੈਲ ਹੁੰਦਾ ਉਹ
ਜੀ।
ਹਾਂਜੀ, ਮੇਰਾ ਉਹ ਕੋਈ ਫਰੋਜਨ ਸਟੱਫ ਮੈਂ ਯੂਜ਼ ਨਹੀਂ ਕਰਦਾ, ਮੰਨ ਲਓ ਕਿ ਇੰਨੇ ਕੁ ਕਲਰ ਯੂਜ਼ ਕਰਦਾ, ਹਾਂ ਸਮ ਪੀਪਲ ਡੋਂਟ ਲਾਈਕ, ਬਟ ਐਂਡ ਆਫ ਸਟੋਰੀ ਹੈ, ਮਤਲਬ 100 ਚੋਂ 90 ਪੀਪਲ ਲਾਈਕ ਕਰਦੇ ਚੀਜ਼ ਨੂੰ ਵੀ ਵਰਥ।
ਅਤੇ ਜਦੋਂ ਆਪਾਂ ਰੈਸਟੋਰੈਂਟ 'ਚ ਕਈ ਵਾਰ ਖਾਣਾ ਖਾਂਦੇ ਹਾਂ ਅਤੇ ਕਈ ਵਾਰ ਜਿਵੇਂ ਇੰਡੀਅਨ ਟੇਸਟ ਦੇ ਹਿਸਾਬ ਨਾਲ ਸਾਨੂੰ ਮਿੱਠਾ ਮਿੱਠਾ ਬਹੁਤ ਲੱਗਦਾ ਹੁੰਦਾ,
ਹਾਂਜੀ,
ਕੀ ਜਿਹੜਾ ਇੰਡੀਅਨ ਖਾਣੇ ਦੇ ਵਿੱਚ ਇੱਥੇ ਰੈਸਟੋਰੈਂਟ ਵਿੱਚ ਚੀਨੀ ਵੀ ਵਰਤੀ ਜਾਂਦੀ ਹੈ?
ਨਹੀਂ ਜੀ, ਬਹੁਤ ਘੱਟ, ਉਹ ਡਿਪੈਂਡ ਕਰਦਾ ਤੁਹਾਡੇ 'ਤੇ, ਬਟ ਮੇਰੇ ਜਿਹੜੇ ਫੂਡ ਦੇ ਵਿੱਚ, ਕਿਉਂਕਿ ਮੈਂ ਖੁਦ ਹੀ ਉੱਥੇ 7 ਡੇ ਫੂਡ ਖਾਂਦਾ, ਕਿ ਮੈਂ ਨਹੀਂ ਚਾਹੁੰਦਾ ਕਦੇ ਮੇਰਾ ਜਿਹੜਾ ਫੂਡ ਆ, ਮੰਨ ਲਓ ਕਿ ਬੱਚੇ ਖਾਣ, ਵੱਡੇ ਖਾਣ, ਛੋਟੇ ਖਾਣ, ਜਾਂ ਫੂਡ ਮੰਨ ਲਓ ਕਿ ਅਨਹੈਲਥੀ ਹੋਵੇ, ਮੇਰਾ ਫੂਡ ਬਹੁਤ ਹੈਲਥੀ ਆ
ਜੀ।
ਹਾਂਜੀ,
ਅਤੇ ਜਿੰਨੇ ਵੀ ਸਿਟੀ ਦੇ ਨੇੜੇ ਤੇੜੇ ਆ, ਸਿਟੀ 'ਚ ਰੈਸਟੋਰੈਂਟਸ ਹੁੰਦੇ ਨੇ
ਜੀ,
ਉਹਨਾਂ ਦਾ ਐਕਸਪੈਕਟੇਸ਼ਨ ਲੈਵਲ ਆ ਜਿਹੜਾ ਸਬਰਬ ਦੇ ਰੈਸਟੋਰੈਂਟਸ ਤੋਂ ਡਿਫਰੈਂਟ ਹੁੰਦਾ, ਬਿਕੋਜ਼ ਉਹਨਾਂ ਨੇ ਵੈਸਟਰਨਰਸ ਨੂੰ ਵੀ ਕੇਟਰ ਕਰਨਾ ਹੁੰਦਾ, ਸਿਰਫ ਇੰਡੀਅਨਸ ਨੂੰ ਹੀ ਨਹੀਂ
ਜੀ।
ਅਤੇ ਪਰ ਜਿਹੜੇ ਇੰਡੀਅਨ ਲੋਕ ਨੇ ਉਹ ਔਥੈਂਟਿਕ ਟੇਸਟ ਭਾਲਦੇ ਨੇ, ਇੱਕ ਰੀਜਨਲ ਏਰੀਆ ਦਾ ਟੇਸਟ ਭਾਲਦੇ ਨੇ, ਅਤੇ ਫਿਰ ਉਹ ਤੁਸੀਂ ਬੈਲੈਂਸ ਕਿਵੇਂ ਕਰਦੇ ਹੋ ਕਿ ਹਰ ਤਰ੍ਹਾਂ ਦੇ ਕਸਟਮਰ ਨੂੰ ਸਰਵ ਕਿਵੇਂ ਕੀਤਾ ਜਾਵੇ?
ਉਹਦੇ ਵਿੱਚ ਮੈਂ ਬੜੀ ਫਨੀ ਸਟੋਰੀ ਦੱਸਦਾ, ਕੱਲ੍ਹ ਦੀ ਗੱਲ ਆ, ਕਿਉਂਕਿ ਮੇਰਾ ਮੋਸਟਲੀ ਕੀ ਹੁੰਦਾ ਕਿ ਮੈਂ 10 ਤੋਂ ਲੈ ਕੇ 5 ਸਾਢੇ 5 ਤੱਕ ਕਿਚਨ 'ਚ ਕੰਮ ਕਰਦਾ ਮੇਰੇ ਸਟਾਫ ਦੇ ਨਾਲ, ਜਿਹੜੀ ਪਲੇਸ 'ਤੇ ਮੈਂ ਹੋਵਾਂ
ਜੀ,
ਠੀਕ ਆ, ਜੇ ਮੈਂ ਮੈਲਬਨ 'ਚ ਹਾਂ ਤਾਂ ਮੈਂ ਡੈਫੀਨੇਟਲੀ ਉਹ ਪਲੇਸ 'ਤੇ ਹੋਊਗਾ, ਤਾਂ ਮੈਂ ਉਹ ਜੇ ਕਿਚਨ 'ਚ ਕੰਮ ਕਰਕੇ ਜੇ ਕੋਈ ਰੈਸਪੀ ਸੈੱਟ ਕਰਨੀ ਆ, ਫੂਡ ਜੇ ਕੋਈ ਸ਼ੈਫ ਛੁੱਟੀ ਕਰ ਗਿਆ, ਅਤੇ 5 ਸਾਢੇ 5 ਤੋਂ ਬਾਅਦ ਮੈਂ 6 ਤੋਂ ਬਾਅਦ ਮੈਂ ਫਲੋਰ 'ਤੇ ਕੰਮ ਕਰਦਾ। ਆਈ ਲਵ ਟੂ ਸਰਵ ਫੋਰ ਦਾ ਕਸਟਮਰ, ਕਿਉਂ ਕਸਟਮਰ ਦਾ ਜੇ ਤੁਸੀਂ ਬਾਹਰ ਫਲੋਰ 'ਤੇ ਰਹਿੰਦੇ ਹੋ, ਤੁਹਾਡੀ ਇੱਕ ਕਸਟਮਰ ਇੱਕ ਅਟੈਚਮੈਂਟ ਬਣਦੀ ਆ, ਤੁਹਾਡੀ ਔਨ ਦਾ ਸਪੋਰਟ ਤੁਹਾਨੂੰ ਫੀਡਬੈਕ ਮਿਲਦੀ ਕਸਟਮਰ ਦੀ।
ਕੱਲ੍ਹ ਦੀ
ਗੱਲ ਆ, ਬੜੀ ਫਨੀ ਸਟੋਰੀ ਆ, ਆਪਣੇ ਕਸਟਮਰ ਸੀ ਬੀਬੀ ਜੀ, ਕੋਈ ਅਰਾਊਂਡ 7 o'clock ਦੀ ਗੱਲ ਹੈ, ਕਪਲ ਕਸਟਮਰ, 1-2 ਸਾਲ ਦਾ ਬੱਚਾ ਨਾਲ ਆਉਂਦੇ, ਬੜੇ ਸਵੀਟ ਬੰਦੇ, ਅਤੇ ਉਹ ਕਹਿੰਦੇ ਅਸੀਂ 2 ਸਾਲ ਤੋਂ, ਜਦੋਂ ਤੁਸੀਂ ਰੈਸਟੋਰੈਂਟ ਓਪਨ ਕੀਤਾ ਮੈਂ 2 ਸਾਲ ਤੋਂ ਦੇਖਦੇ, ਮੇਰਾ ਡੀਲ ਨਾ ਸੀ, ਸਾਨੂੰ ਬੜੇ ਫਰੈਂਡ ਫੈਮਿਲੀ ਨੇ ਰੈਕਮੈਂਡ ਕੀਤਾ ਹਾ, ਤਾਂ ਸਾਡੇ ਕੋਲ ਆਉਣ ਦਾ ਟਾਈਮ ਨਹੀਂ ਮਿਲਿਆ, ਦੇ ਰਹਿੰਦੇ ਮਿਕਲਮ ਇੱਥੋਂ 45-50 ਮਿੰਟ ਦੀ ਡਰਾਈਵ 'ਤੇ, ਕਹਿੰਦੇ ਸੀ ਕਿਤੇ ਸਿਟੀ ਆਏ ਸੀ, ਘਰ ਰੈਸਟੋਰੈਂਟ ਆਏ, ਉਹਨਾਂ ਨੇ ਮੇਰੇ ਨਾਲ ਘੱਟੋ ਘੱਟ ਮੇਰੇ ਨਾਲ ਕੋਈ 50 ਮਿੰਟ ਗੱਲ ਕੀਤੀ, ਮੈਂ ਖੜ੍ਹੇ ਗੱਲਾਂ ਕਰਦੇ ਰਹੇ, ਕਹਿੰਦੇ ਬਈ ਬੜਾ ਸੁਣਿਆ ਰੈਸਟੋਰੈਂਟ ਬਾਰੇ, ਤੁਹਾਡੀਆਂ ਰੀਲਾਂ ਬੜੀਆਂ ਸੇਵ ਕੀਤੀਆਂ ਪਈਆਂ, ਫੈਮਿਲੀ ਫਰੈਂਡ ਨੇ ਬੜਾ ਰਿਕਮੈਂਡ ਕੀਤਾ, ਬਸ ਸਾਡੇ ਕੋਲ, ਮੈਂ ਆਪਣੇ ਹਸਬੈਂਡ ਨੂੰ, ਲੜਕੀ ਸੀ, ਕਹਿੰਦੇ ਮੈਂ ਆਪਣੇ ਹਸਬੈਂਡ ਨੂੰ ਬੜੀ ਵਾਰ ਕਿਹਾ ਬੀਬੀ ਜੀ ਜਾਣਾ ਆਪਾਂ ਇੱਕ ਵਾਰੀ, ਲਕੀਲ ਮੈਂ ਕੱਲ੍ਹ ਉੱਥੇ ਸੀ, ਮਿਲ ਕੇ ਗੱਲਾਂ ਬਾਤਾਂ ਮਾਰਦੇ ਰਹੇ, ਉਹਨਾਂ ਨੇ ਬੜਾ ਤਾਰੀਫ ਕੀਤੀ, ਲਾਈਕ ਬੜਾ ਪ੍ਰਾਊਡ ਹੁੰਦਾ ਜਦੋਂ ਕਸਟਮਰ ਤੁਹਾਡੀ ਇੱਕ ਤਾਰੀਫ ਕਰਦਾ, ਤੁਹਾਡੇ ਸਾਹਮਣੇ ਗੱਲ ਕਰਦਾ, ਤੁਹਾਡੇ ਫੂਡ ਬਾਰੇ, ਤੁਹਾਡੇ ਬਾਰੇ, ਤੁਹਾਡੇ ਰੈਸਟੋਰੈਂਟ ਬਾਰੇ, ਤਾਂ ਤੁਹਾਨੂੰ ਉਹ ਚੀਜ਼ ਦਾ ਬੜਾ ਪ੍ਰਾਊਡ ਹੁੰਦਾ, ਯੂ ਹੈਵ ਗੁੱਡ ਸਲੀਪ, ਯੂ ਨੋ। ਅਤੇ ਜਦੋਂ ਗੱਲਬਾਤ ਕੀਤੀ ਤਾਂ ਮੈਂ ਕਿਹਾ ਚਲੋ ਠੀਕ ਆ, ਤੁਸੀਂ ਫੂਡ ਔਡਰ ਕੀਤਾ, ਫੂਡ ਖਾਧਾ ਉਹਨਾਂ ਨੇ, ਫੂਡ ਖਾਣ ਤੋਂ ਬਾਅਦ ਵੀ ਕਹਿੰਦੇ ਅਸੀਂ ਇੱਦਾਂ ਦਾ ਫੂਡ ਵੀਡੀਓ 'ਚ ਦੇਖਿਆ ਸੀ, ਫੂਡਾਂ 'ਚ ਦੇਖਿਆ ਸੀ, ਬਟ ਅੱਜ ਖਾਧਾ, ਸਾਡੀ ਅੱਖਾਂ ਨੂੰ ਸ਼ਾਂਤੀ ਮਿਲੀ ਆ
ਜੀ।
ਮਤਲਬ ਉੱਦਾਂ ਦਾ, ਜਦੋਂ ਇੱਦਾਂ ਦੇ ਕਸਟਮਰ ਤੁਹਾਨੂੰ ਫੀਡਬੈਕ ਮਿਲਦੀ ਆ, ਤੁਸੀਂ ਫਲੋਰ 'ਤੇ ਕੰਮ ਕਰਦੇ, ਯੂ ਪ੍ਰਾਊਡ ਯੂਰ ਸੈਲਫ।
ਤੁਸੀਂ ਹੁਣ ਅੱਖਾਂ ਨਾਲ ਸੰਤੁਸ਼ਟੀ ਦੀ ਗੱਲ ਕੀਤੀ ਆ, ਫੂਡ ਨੂੰ ਦੇਖ ਕੇ, ਕਹਿੰਦੇ ਪਹਿਲਾਂ ਅੱਖ ਕਾਫੀ ਕੁਛ ਨਵਾਂ ਆ ਗਿਆ ਤੇ ਪੋਰਸ਼ਨਸ ਦਾ ਵੀ ਹੁੰਦਾ ਕਿ ਜਿਹੜੇ ਫਾਈਨ ਡਾਈਨ ਰੈਸਟੋਰੈਂਟਸ ਹੁੰਦੇ ਆ ਉਹਨਾਂ ਦਾ ਪੋਰਸ਼ਨ ਬਹੁਤ ਛੋਟਾ ਹੁੰਦਾ, ਇਸ ਬਾਰੇ ਤੁਹਾਡੀ?
ਦੇਖੋ ਜੀ, ਜਿਹੜਾ ਜੋ ਮੇਰਾ ਇਸ ਚੀਜ਼ ਨੂੰ ਲੈਣਾ ਕਿ ਜੇ ਅਸੀਂ ਬਾਹਰ ਜਾਂਦੇ ਹਾਂ ਨਾ, ਬਾਹਰ ਅਸੀਂ ਜਾਂਦੇ ਐਕਸਪੀਰੀਅੰਸ ਵਾਸਤੇ
ਜੀ,
ਠੀਕ ਹੈ ਜੀ, ਰੋਟੀ ਤਾਂ ਘਰੇ ਵੀ ਖਾਂਦੇ ਅਸੀਂ, ਹੁਣ ਆਪਾਂ ਇੰਡੀਅਨ ਆਪਾਂ ਘਰੇ ਆਟੇ ਦੇ ਬੈਗ ਲੈ ਕੇ ਆਉਂਦੇ ਹਾਂ, ਮੰਨ ਲਓ $20, ਠੀਕ ਹੈ, ਹਫ਼ਤਾ ਰੋਟੀ ਬਣਾਵਾਂਗੇ ਉਹਦੇ ਵਿੱਚੋਂ, ਅਸੀਂ ਉਹ ਇੱਕ 3 ਰੋਟੀਆਂ ਔਡਰ ਕਰਦੇ ਰੈਸਟੋਰੈਂਟ, ਉਹ $20 ਦੀਆਂ, ਠੀਕ ਹੈ ਜੀ, ਬਟ ਅਸੀਂ ਬਾਹਰ ਜਾਂਦੇ ਹਾਂ ਆਪਣੇ ਐਕਸਪੀਰੀਅੰਸ ਵਾਸਤੇ, ਠੀਕ ਹੈ ਜੀ, ਉੱਥੇ ਅਸੀਂ ਇੱਕ ਜਾਂਦੇ ਕੁਆਲਿਟੀ ਵਾਸਤੇ, ਨਾਈਸ ਐਂਡ ਕਲੀਨ। ਦੇਖੋ ਅੱਜ ਦਾ, ਹੁਣ ਅੱਜ ਤੋਂ 20 ਸਾਲ ਪਹਿਲਾਂ ਸੀ ਰੈਸਟੋਰੈਂਟ ਬਹੁਤ ਸਿੰਪਲ ਸੀ, ਤੁਸੀਂ 20 ਸੈੱਟਾਂ ਰੱਖ ਕੇ ਰੈਸਟੋਰੈਂਟ ਖੋਲ ਸਕਦੇ ਸੀ, ਅੱਜ ਦੇ ਵਿੱਚ ਲਾ ਕੇ ਹਾਫ਼ ਮਿਲੀਅਨ ਤੁਹਾਡੀ ਕੋਸਟ ਰੈਸਟੋਰੈਂਟ ਖੋਲ ਲੈਂਦੀ, ਬਿਕੋਜ਼ ਇੱਕ ਇੰਟੀਰੀਅਰ ਹੈ, ਠੀਕ ਹੈ, ਇੱਕ ਪੀਪਲ ਨੀਡ ਵਾਈਫ, ਉਹਦੇ ਵਾਸਤੇ ਇੱਕ ਬਹੁਤ ਵਧੀਆ ਪਲੇਟਿੰਗ ਹੈ, ਫੂਡ ਹੈ, ਕੁਆਲਿਟੀ ਹੈ, ਤੁਹਾਡੀ ਗਾਰਨਿਸ਼ ਹੈ, ਤਾਂ ਉਹ ਚੀਜ਼ ਉਹ ਮੇਰੇ ਕੰਸੈਪਟ ਹੈਗੇ ਸਾਰੇ ਇਹੀ ਕਿ ਮੰਨ ਲਓ ਕਿ ਕਸਟਮਰ ਨੂੰ ਐਕਸਪੀਰੀਅੰਸ, ਨੋਟ ਓਨਲੀ ਮਤਲਬ ਕੁਆਲਿਟੀ, ਨੋਟ ਕੁਆਂਟਿਟੀ।
ਜੀ, ਤੁਸੀਂ ਜਿਵੇਂ ਰੈਸਟੋਰੈਂਟ ਐਕਸਪੀਰੀਅੰਸ ਦੀ ਗੱਲ ਕੀਤੀ, ਤੁਸੀਂ ਜ਼ਿਕਰ ਵੀ ਕੀਤਾ ਕਿ ਬੀਬੀ ਜੀ ਹਜੇ ਤੁਹਾਨੂੰ 2 ਸਾਲ ਹੀ ਹੋਏ ਨੇ
ਖੋਲ੍ਹੇ ਨੂੰ।
2019-20 ਤੋਂ ਬਾਅਦ ਜਿਵੇਂ ਕੋਵਿਡ ਦੇ ਦੌਰ ਤੋਂ ਬਾਅਦ ਰੈਸਟੋਰੈਂਟਸ ਬਿਜ਼ਨਸ ਨੇ ਕਾਫੀ ਮੰਦੀ ਭੋਗੀ ਹੈ, ਸਪੈਸ਼ਲੀ ਵਿਕਟੋਰੀਆ ਦੇ ਵਿੱਚ ਜੇ ਮੈਂ ਗੱਲ ਕਰਾਂ, ਅਤੇ ਫਿਰ ਜਦੋਂ ਲੋਕ ਰੈਸਟੋਰੈਂਟਸ ਵੇਚ ਰਹੇ ਸੀ ਜਾਂ ਆਪਣੇ ਸੈਲ ਆਫ ਕਰ ਰਹੇ ਸੀ ਕਿਸੇ ਨੂੰ ਜਾਂ ਬੰਦ ਹੀ ਕਰ ਰਹੇ ਸੀਗੇ, ਉਹਨਾਂ ਸਮਿਆਂ 'ਚ ਤੁਸੀਂ ਰੈਸਟੋਰੈਂਟ ਖੋਲਿਆ ਹੈਗਾ
ਜੀ,
ਤੇ ਕਿਵੇਂ ਦਾ ਰਿਹਾ ਇਹ ਤੁਹਾਡਾ ਐਕਸਪੀਰੀਅੰਸ ਹੋਸਪਿਟੈਲਿਟੀ ਨੂੰ ਲੈ ਕੇ?
ਨਹੀਂ, ਬਹੁਤ ਵਧੀਆ। ਦੇਖੋ ਉਹਦੇ ਵਿੱਚ, ਹਾਂ, ਇਹ ਚੀਜ਼ ਵਾਕਈ ਤੁਹਾਡੀ ਗੱਲ ਸਹੀ ਹੈ, ਜਦੋਂ ਮੈਂ ਰੈਸਟੋਰੈਂਟ ਬੀਬੀ ਜੀ ਟੇਕ ਓਵਰ ਕੀਤਾ, ਮੈਂ ਲਾਇਗਨ ਦੇ ਉੱਪਰ ਜੋ ਪਲਾਨ ਕੀਤਾ ਸੀ ਮੈਂ, ਕਿ ਲਾਇਗਨ ਦੇ ਵਿੱਚ ਕੀ ਹੈ ਕਿ ਬਹੁਤ ਹਾਰਡ ਆ, ਗੁੱਡ ਫਾਈਂਡ ਗੁੱਡ ਸਪੋਟ, ਲਾਇਗਨ ਐਂਡ ਚੈਪਲ ਸਟਰੀਟ, ਯੂ ਨੋ, ਮੰਨੀਆਂ ਪਰਮੰਨੀਆਂ ਸਟਰੀਟਾਂ ਹੈਗੀਆਂ ਮੈਲਬਨ ਦੇ ਵਿੱਚ। ਅਤੇ ਜਦੋਂ ਮੈਂ ਲੋਕੇਸ਼ਨ, ਮੈਂ ਬਹੁਤ ਟਾਈਮ ਤੋਂ ਇਸ ਏਰੀਏ 'ਚ ਰਹਿ ਰਿਹਾ, ਅਤੇ ਮੇਰਾ ਹਮੇਸ਼ਾ ਗੋਲ ਹੁੰਦਾ ਸੀ ਕਿ ਮੈਂ ਲਾਇਗਨ ਦੇ ਉੱਪਰ ਰੈਸਟੋਰੈਂਟ ਖੋਲ੍ਹਣਾ, ਇੱਕ ਆਈ ਨੀਡ ਬਿਗ ਸਪੇਸ, ਕਿਉਂਕਿ ਰੈਸਟੋਰੈਂਟ ਖੋਲ੍ਹਣ ਵਾਸਤੇ ਤੁਹਾਨੂੰ ਵੱਡੀ ਸਪੇਸ ਹੋਣੀ ਬਹੁਤ ਜ਼ਰੂਰੀ ਹੈ, ਕਿ ਜੇ ਆਪਾਂ ਹੁਣ ਇੱਕ ਟੇਲਰ ਨੂੰ ਕਹੀਏ ਇੱਕ ਰੁਮਾਲ ਦੇ ਵਿੱਚੋਂ ਸੂਟ ਕੱਢ ਦੇ, ਪੋਸੀਬਲ ਨਹੀਂ ਹੈ। ਅਤੇ ਮੇਰਾ ਵੀ ਸੇਮ ਇਹ ਚੀਜ਼ ਹੁੰਦਾ ਕਿ ਮਤਲਬ ਮੈਂ ਕਿਤੇ ਮਤਲਬ ਕੋਈ ਜਗ੍ਹਾ ਦੇਖਣ ਜਾ ਰਿਹਾ, ਮੈਂ ਆਪਣਾ ਰੈਸਟੋਰੈਂਟ ਖੋਲ੍ਹਣਾ ਉੱਥੇ, ਤਾਂ ਸਭ ਤੋਂ ਪਹਿਲਾਂ ਮੇਰੀਆਂ ਅੱਖਾਂ ਇਹ ਦੇਖਦੇ ਹਾਂ ਕਿ ਬਾਈ ਕੱਲ੍ਹ ਨੂੰ ਤੇ ਇਹ ਰੈਸਟੋਰੈਂਟ ਦੀ ਵਾਈਫ ਬਣੂਗੀ ਇੱਥੇ, ਉਹ ਚੀਜ਼ ਬਹੁਤ ਜ਼ਰੂਰੀ ਹੈ। ਮਤਲਬ ਇਹ ਨਹੀਂ ਹੈਗਾ ਮਤਲਬ ਤੁਹਾਡੇ ਇੱਕ ਛੋਟੀ ਸ਼ੋਪ ਆ ਉੱਥੇ ਰੈਸਟੋਰੈਂਟ ਖੋਲ੍ਹ ਲਓ, ਹਾਂ ਖੋਲ੍ਹ ਸਕਦੇ ਹਾਂ, ਡਿਪੈਂਡ ਕਰਦਾ ਤੁਹਾਡੀ ਉੱਥੇ ਤੁਸੀਂ ਵਾਈਬ ਕੀ ਬਣਾਉਣਾ ਚਾਹੁੰਦੇ ਹਾਂ। ਤਾਂ ਉਹ ਚੀਜ਼ ਲੈ ਕੇ ਲਾਇਗਨ ਦੇ ਉੱਪਰ ਜਦੋਂ ਮੈਂ ਪਲਾਨ ਕੀਤਾ, ਤਾਂ ਆਈ ਨੋ ਕਿ ਬਹੁਤ ਬੜਾ ਪ੍ਰੋਜੈਕਟ ਸੀ, ਮੈਂ ਉੱਥੇ 9 ਮਹੀਨੇ ਰੈਨੋਵੇਸ਼ਨ ਕੀਤੀ ਆ।
ਅੱਛਾ ਜੀ।
ਹਾਂਜੀ, ਬਿਕੋਜ਼ ਉੱਥੇ ਰੈਸਟੋਰੈਂਟ ਇਟਾਲੀਅਨ ਸੀ, ਉਹਨਾਂ ਨੇ 30-35 ਸਾਲ ਰੈਸਟੋਰੈਂਟ ਚਲਾਇਆ ਸੀ, ਉਹ ਮੈਨੂੰ ਪ੍ਰੋਪਰ ਸ਼ੈਲ ਬਣਾਉਣਾ ਪਿਆ ਉਹਨੂੰ ਪੂਰਾ ਖਾਲੀ ਕਰਕੇ, ਕਿਉਂਕਿ ਉਹਨਾਂ ਨੇ 9 ਸਾਲ ਮਤਲਬ ਕੋਈ ਰਿਪੇਅਰ ਨਹੀਂ ਪ੍ਰੋਪਰ ਕੀਤੀ ਸੀ, ਬਿਕੋਜ਼ ਦੇ ਵਾਂਟ ਟੂ ਪਲਾਨ ਟੂ ਲੀਵਿੰਗ। ਅਤੇ ਉਹ ਉਹਨੂੰ ਪ੍ਰੋਪਰ ਸ਼ੈਲ ਬਣਾ ਕੇ ਖਾਲੀ ਕਰਕੇ ਸਾਰਾ ਨਵੇਂ ਸਿਰੋਂ ਪਾਇਆ, ਕਿ ਬਿਜਲੀ ਪਾਣੀ ਸਾਰਾ ਹੀ ਨਵੇਂ ਸਿਰੋਂ ਪਾਇਆ, ਤਾਂ ਬਹੁਤ ਪੈਸਾ ਕੋਸਟ ਆਈ ਉਹਦੇ ਉੱਪਰ। ਐਂਡ ਸੈਕਿੰਡਲੀ, ਕੋਵਿਡ ਟਾਈਮ ਨਿਕਲੇ ਸੀ, ਅੱਧੇ ਬੰਦੇ ਮਜ਼ਾਕ ਕਰਦੇ ਸੀ, ਯਾਰ ਦੁਨੀਆਂ ਦਾ ਮਰਨ ਦੇ ਹੀ ਆ ਵੀ ਤੂੰ ਫਿਰ ਰੈਸਟੋਰੈਂਟ ਦਾ ਪੰਗਾ ਲੈ ਰਿਹਾ, ਠੀਕ ਹੈ, ਬਟ ਮੈਨੂੰ ਪਤਾ ਸੀ ਕਿ ਮੇਰਾ ਸਕਿੱਲ, ਮੈਨੂੰ ਪਤਾ ਸੀ ਕਿ ਮੇਰਾ ਜੋ ਇੱਕ ਮੇਰਾ ਜੋ ਮੇਰਾ ਫੂਡ ਆ, ਮੈਨੂੰ ਆਪਣੇ ਆਪ 'ਤੇ ਮੈਨੂੰ ਹੈਗਾ ਸੀ, ਫੋਕਸ ਹੈਗਾ ਸੀ, ਮੈਂ ਕਰ ਸਕਦਾ, ਉਹ ਮੈਂ ਕੀਤਾ। ਅਤੇ ਬਟ ਲਾਇਗਨ ਦੇ ਉੱਪਰ ਟੱਚ ਵੁੱਡ ਇਸ ਟਾਈਮ ਮਤਲਬ ਕਿ ਬਹੁਤ ਸੋਹਣਾ ਬਿਜ਼ੀ ਰੈਸਟੋਰੈਂਟ ਹੈ। ਸੈਕਿੰਡਲੀ ਕੀ ਹੈ ਕਿ ਉੱਥੇ ਇੱਕ ਰੈਸਟੋਰੈਂਟ ਦੀ ਵਾਈਬ ਹੈ, ਯੂ ਨੋ, ਤੁਸੀਂ ਗਏ ਹੋਇਆ ਤਾਂ ਦੇਖਿਆ ਹੋਊਗਾ, ਅਤੇ ਉਹਦੀ ਰੈਸਟੋਰੈਂਟ ਦੀ ਇੱਕ ਵਾਈਬ ਆ, ਪੀਪਲ ਲਾਈਕ ਲਵ ਇਟ, ਲਵ ਇਟ।
ਤੁਸੀਂ ਲਾਇਗਨ ਸਟਰੀਟ ਦੀ ਗੱਲ ਕੀਤੀ, ਉੱਥੇ ਕਾਫੀ ਇਟਾਲੀਅਨ ਰੈਸਟੋਰੈਂਟਸ ਲਈ ਮਸ਼ਹੂਰ ਹੈ ਲਾਇਗਨ ਸਟਰੀਟ ਹੈ ਜਿਹੜੀ, ਅਤੇ ਪਰ ਹੁਣ ਇੰਡੀਅਨ ਰੈਸਟੋਰੈਂਟਸ ਵੀ ਕਾਫੀ ਖੁੱਲ੍ਹ ਰਹੇ ਨੇ।
ਹਾਂਜੀ, ਹੁਣ ਇਸ ਟਾਈਮ ਲਾਇਗਨ ਬਹੁਤ ਚੇਂਜ ਹੋ ਗਈ ਹੈ, ਲਾਇਗਨ ਦੇ ਉੱਪਰ ਪਾਕਿਸਤਾਨੀ ਰੈਸਟੋਰੈਂਟ ਆ ਗਿਆ, ਇੰਡੀਅਨ ਆ ਗਿਆ, ਹੋਰ ਰੈਸਟੋਰੈਂਟ ਵੀ ਆ ਗਿਆ ਇਸ ਟਾਈਮ, ਬਟ ਨੋਟ ਲਾਈਕ ਬਿਫੋਰ 20 ਈਅਰਸ ਓਨਲੀ ਇਟਾਲੀਅਨ ਰੈਸਟੋਰੈਂਟ। ਇੱਕ ਦੌਰ ਹੈਗੀ ਸੀ, ਬਟ ਹੁਣ ਨਹੀਂ, ਇਸ ਟਾਈਮ ਨਹੀਂ, ਇਸ ਟਾਈਮ ਬਹੁਤ ਲਾਈਕ ਮਲਟੀ ਚੇਂਜ ਹੋ ਗਿਆ ਉੱਥੇ।
ਅਤੇ ਫਿਰ ਤੁਹਾਨੂੰ ਲੱਗਦਾ ਜਿਹੜੇ ਕਸਟਮਰਸ ਹੈ ਉਹਨਾਂ ਦੀ ਸੋਚ ਵੀ ਬਟਰ ਚਿਕਨ ਤੋਂ ਉੱਤੇ ਹੁਣ ਉੱਠ ਗਈ ਹੈ?
ਹਾਂਜੀ ਹਾਂਜੀ, ਬਿਲਕੁਲ 100%। ਹਾਂਜੀ
ਜੀ। ਅਤੇ ਜਿਵੇਂ ਤੁਸੀਂ ਕਿਸੇ ਨਵੇਂ ਲੋਕਾਂ ਨੂੰ ਟਿਪ ਦੇਣੀ ਹੋਵੇ ਜਿਹਨੇ ਸ਼ੁਰੂਆਤ ਤੋਂ ਮੁੜ ਤੋਂ ਸ਼ੁਰੂ ਕਰਨਾ ਹੋਵੇ, ਅਤੇ ਕੀ ਹੋਏਗੀ ਤੁਹਾਡੀ ਸੋਲਿਡ ਐਡਵਾਈਸ?
ਉਹਦੇ ਵਿੱਚ ਦੇਖੋ ਇਹ ਹੈ ਕਿ ਜਿਹੜਾ ਬੰਦਾ ਜੇ ਰੈਸਟੋਰੈਂਟ, ਮੇਰਾ ਜੋ ਮੇਨ ਹਮੇਸ਼ਾ ਰਿਹਾ ਕਿ ਜਿਹੜੀ ਇੰਡਸਟਰੀ ਵਿੱਚ ਤੁਸੀਂ ਤੁਹਾਡਾ ਸਕਿੱਲ ਹੈ, ਤੁਸੀਂ ਕੰਮ ਕੀਤਾ, ਠੀਕ ਹੈ, ਤੁਸੀਂ ਉਸੇ ਇੰਡਸਟਰੀ ਦਾ ਬਿਜ਼ਨਸ ਕਰੋ, ਉਸੇ ਹੀ ਇੰਡਸਟਰੀ, ਤੁਹਾਨੂੰ ਉਹ ਬਹੁਤ ਚੀਜ਼ ਜ਼ਰੂਰੀ ਹੈ। ਹੁਣ ਕਈ ਬੰਦੇ ਕੀ ਆ ਕਿ ਤੁਹਾਡੇ ਕੋਲ ਐਕਸਪੀਰੀਅੰਸ ਕਿਸੇ ਹੋਰ ਇੰਡਸਟਰੀ ਦਾ, ਤੁਸੀਂ ਬਿਜ਼ਨਸ ਹੋਰ ਇੰਡਸਟਰੀ ਦੀ ਕਰਦੇ। ਅੱਜ ਵੀ ਮੈਨੂੰ ਬਹੁਤ ਬੰਦੇ ਅਪਰੋਚ ਕਰਦੇ ਆ ਕਿ ਮੰਨ ਲਓ ਕੋਈ ਪੰਪ ਲੈ ਲਓ
ਜੀ,
ਜਾਂ ਕੋਈ 7-Eleven ਲੈ ਲਓ, ਬਟ ਮੈਨੂੰ ਚੀਜ਼ ਪਤਾ ਨਹੀਂ, ਜੇ ਮੈਂ ਕੱਲ੍ਹ ਇੱਕ ਟਰੱਕ ਪਾ ਦੂੰਗਾ ਤਾਂ ਮੈਨੂੰ ਡਰਾਈਵਰ ਵੇਚ ਕੇ ਖਾਜੂਗਾ,
ਬਿਲਕੁਲ,
ਠੀਕ ਹੈ, ਬਟ ਰੈਸਟੋਰੈਂਟ ਖੋਲ੍ਹਣਾ ਮੇਰੀ ਇੱਕ ਹਫ਼ਤੇ ਦੀ ਗੇਮ ਹੈ। ਮੰਨ ਲਓ ਮੈਂ ਮਤਲਬ ਕੋਈ ਟੇਕ ਕੱਲ੍ਹ ਨੂੰ ਰੈਸਟੋਰੈਂਟ ਮੈਨੂੰ ਬਣਿਆ ਬਣਾਇਆ ਕਿਤੇ ਮਿਲ ਜਾਂਦਾ, ਉਹਨੂੰ ਟੇਕ ਓਵਰ ਕਰਨਾ ਵਿਦਨ 2 ਵੀਕ ਸਾਈਕਲ ਓਪਨ
ਜੀ।
ਹਾਂ, ਉਹਨੂੰ ਜੇ ਕੋਈ ਉਹਦੀ ਵੱਡੀ ਰੈਨੋਵੇਸ਼ਨ ਗੱਲ ਵੱਖਰੀ ਹੈ, ਬਟ ਰੈਸਟੋਰੈਂਟ ਖੋਲ੍ਹਣਾ ਮੇਰੇ ਲਈ ਇੱਕ 2 ਵੀਕ ਦੀ ਗੇਮ ਹੈ ਮੇਰੇ ਲਈ, ਬਿਕੋਜ਼ ਮੇਰਾ ਐਕਸਪੀਰੀਅੰਸ ਚੀਜ਼ ਦਾ
ਜੀ। ਬਿਲਕੁਲ। ਅਤੇ ਆਪਣੇ ਕਿੱਤੇ ਨੂੰ ਲੈ ਕੇ ਕੋਈ ਖਾਸ ਜਾਂ ਕੋਈ ਮਜ਼ੇਦਾਰ ਕਿੱਸਾ ਜੋ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ?
ਤੈਨੂੰ ਕੋਈ ਗੌਰਮੈਂਟ ਤੇਰੀ ਹਾਈਟ ਵਧੀਆ ਤੈਨੂੰ ਗੌਰਮੈਂਟ ਜੋਬ 'ਚ ਤੁਹਾਨੂੰ ਦਵਾ ਡੈਡ ਮੇਰੇ ਗੌਰਮੈਂਟ ਜੋਬ ਕਰਦੇ ਸੀ ਅਤੇ ਉਹਨਾਂ ਨੇ ਕਹਿਣਾ ਤੂੰ ਕਿਤੇ ਗੌਰਮੈਂਟ ਜੋਬ 'ਚ ਤੁਹਾਨੂੰ ਲਵਾ ਦਾਂਗੇ ਡੈਡ ਮਾਂ ਪਿਓ ਤਾਂ ਤੁਹਾਨੂੰ ਪਤਾ ਇਹ ਚੀਜ਼ ਹੁੰਦੀ ਹੈ ਕਿ ਠੀਕ ਹੈ ਬੱਚੇ ਨੂੰ ਗੌਰਮੈਂਟ ਜੋਬ ਮਿਲ ਜਾਏ ਵਧੀਆ ਗੱਲ ਹੈ ਬਟ ਮੇਰਾ ਸ਼ੁਰੂ ਤੋਂ ਡ੍ਰੀਮ ਸੀ ਮੈਂ ਬਾਹਰ ਜਾਣਾ ਅਤੇ ਮੇਰੇ ਵੱਡੇ ਬ੍ਰਦਰ ਜਿਹੜੇ ਸੀ ਅਤੇ ਉਹਨਾਂ ਨੇ ਉਹਨਾਂ ਦਾ ਫਰੈਂਡ ਆ ਮੁੰਡਾ ਸਿਡਨੀ 'ਚ ਅੱਜ ਵੀ ਸਿਡਨੀ ਮੇਰਾ ਵਧੀਆ ਬੰਦੇ ਨਾਲ ਲੈਣ ਦੇਣ ਹੈਗਾ ਅਤੇ ਉਹ ਮੁੰਡਾ ਸਿਡਨੀ ਉਸ ਟਾਈਮ ਦੇ ਵਿੱਚ ਸਿਡਨੀ ਆਇਆ ਪਿਆ ਸੀ ਮੇਰੇ ਬ੍ਰਦਰ ਨੇ ਉਹਨੂੰ ਫੋਨ ਕੀਤਾ ਕਿ ਆਪਣਾ ਛੋਟਾ ਸਾਹਿਬ ਕਹਿੰਦਾ ਕਿ ਮੈਂ ਬਾਹਰ ਜਾਣਾ ਅਤੇ ਉਹਦਾ ਕੀ ਕੰਮ ਸਿਖਾਈ ਉਹਨੂੰ ਉਹਨੇ ਕਿਹਾ ਕਹਿੰਦਾ ਉਹਨੂੰ ਕੁੱਕ ਦਾ ਕੰਮ ਸਿਖਾ ਦਿਓ ਸ਼ੈਫ ਦਾ ਕੰਮ ਸਿਖਾ ਦਿਓ ਉਹ ਕਿਸੇ ਵੀ ਕੰਟਰੀ ਚੱਲ ਜਾਵੇ ਨੋਟ ਓਨਲੀ ਆਸਟ੍ਰੇਲੀਆ ਬਟ ਜਿਹੜੀ ਇਹ ਲਾਈਨ ਆ ਕਿਤੇ ਮੁੱਕਦੀ ਨਹੀਂ ਇਹ ਜਿਹੜਾ ਫੂਡ ਦਾ ਕੰਮ ਆ ਹਰ ਇੰਡਸਟਰੀ ਹਰ ਕੰਟਰੀ ਦੇ ਵਿੱਚ ਹੈਗਾ ਤਾਂ ਆਪਾਂ ਇੰਡੀਆ ਦੇ ਵਿੱਚ ਕੀ ਆਪਾਂ ਇੰਡੀਆ ਦੇ ਲਾਈ ਲੱਗ ਆਪਾਂ ਮਿੰਟ 'ਚ ਪਿੱਛੇ ਲੱਗ ਜਾਂਦੇ ਜੇ ਬੰਦਾ ਆਪਾਂ ਗੱਲ ਕਹਿੰਦਾ ਆਪਾਂ ਮਿੰਟ ਉਹਦੀ ਗੱਲ ਸੁਣ ਕੇ ਫੋਲੋ ਕਰ ਲੈਂਦੇ ਹਾਂ ਤਾਂ ਮੈਂ ਉਹ ਬੰਦੇ ਦੀ ਅੱਜ ਦੇਣ ਬਹੁਤ ਦਿੱਤਾ
ਅੱਛਾ ਜੀ
ਹਾਂਜੀ ਕਿਉਂਕਿ ਮੇਰੇ ਬ੍ਰਦਰ ਨੇ ਉਹਨੂੰ ਫੋਨ ਕੀਤਾ ਉਹਨੇ ਕਿਹਾ ਅਮਰ ਨੂੰ ਵੀ ਕੰਮ ਸਿਖਾ ਦਿਓ ਮੈਂ ਉਹ ਆਪਣੇ ਉਹ ਕੰਮ 'ਚ ਵਿੱਚ ਗਿਆ ਕੰਮ ਸਿੱਖਿਆ ਆਪਦੇ ਸਕਿੱਲ ਵਿੱਚ ਗਿਆ ਤਾਂ ਉਹ ਸਕਿੱਲ ਦੀ ਬਦੌਲਤ ਅੱਜ ਮੈਂ ਰੋਟੀ ਖਾ ਰਿਹਾ ਬਟ ਮੇਰਾ ਸ਼ੁਰੂ ਤੋਂ ਮੈਨੂੰ ਇਹ ਚੀਜ਼ ਦਾ ਇੰਟਰਸਟ ਬਹੁਤ ਹੈਗਾ ਸ਼ੌਂਕ ਹੈਗਾ ਸੀ ਮੈਨੂੰ ਬਟ ਜਿਹੜੀ ਇੱਕ ਲਾਈਨ ਦੇ ਵਿੱਚ ਬੰਦਾ ਕਹਿੰਦਾ ਕਿ ਭਾਈ ਇੱਥੇ ਜੇ ਤੁਸੀਂ ਕਿਤੇ ਬਾਹਰ ਜਾਣਾ ਇਸ ਲਾਈਨ 'ਚ ਚੱਲੀ ਜਾਓ ਨਹੀਂ ਇੰਡੀਆ ਮੈਂ ਕੰਮ ਕਰਨਾ ਨਹੀਂ ਸੀ
ਸਿੱਖੇ ਸਿਖਾਏ ਆਈ ਇੱਥੇ
ਹਾਂ ਸਿੱਖਿਆ ਸਿਖਾਇਆ ਹਾਂਜੀ ਨਹੀਂ ਤਾਂ ਨੋਰਮਲੀ ਇੰਡੀਆ 'ਚ ਬੱਚੇ ਪਾਣੀ ਦਾ ਗਲਾਸ ਪਾ ਕੇ ਨਹੀਂ ਪੀਂਦੇ ਅੱਜ ਡੇਟ 'ਚ
ਜੀ ਜੀ ਜੀ
ਤੇ ਬਟ ਮੈਂ ਇੰਡੀਆ 'ਚ ਮੰਨ ਲਓ ਇਸ ਲਾਈਨ ਦੇ ਵਿੱਚ 3 ਸਾਲ ਸਟਰਗਲ ਕਰਕੇ ਆਇਆ ਉਹ ਸਟਰਗਲ ਦਾ ਮੁੱਲ ਮੇਰੇ ਕੋਲ ਅੱਜ ਹੈਗਾ
ਆਪਣੇ ਜਿਵੇਂ ਪੰਜਾਬ ਦੀ ਗੱਲ ਕਰੀਏ
ਜੀ
ਤਾਂ ਆਪਣੇ ਇੱਕ ਟੈਬੂ ਵੀ ਹੈਗਾ ਕਿ ਜਿਵੇਂ ਆਪਾਂ ਨਾ ਰੋਲਸ ਨੂੰ ਉਹ ਡਿਫਾਈਨ ਕੀਤਾ ਹੋਇਆ ਸਾਡੇ ਕਲਚਰ 'ਚ ਇੰਬੈਡ ਹੈ ਕਿ ਜੇ ਖਾਣ ਪੀਣ ਦੀ ਗੱਲ ਕਰੀਏ ਤਾਂ ਲੇਡੀਜ਼ ਹੀ ਕਿਚਨ ਦਾ ਕੰਮ ਕਰਦੀਆਂ ਨੇ ਪਰ ਉਹਨੂੰ ਹੁਣ ਜਦੋਂ ਕਿੱਤਾ ਬਣਾ ਲਿਆ ਉਦਯੋਗ ਦੇ ਵਿੱਚ ਤਾਂ ਕਹਿ ਦਿੰਦੇ ਆਪਾਂ ਹਾਂ ਵੀ ਬੰਦੇ ਸ਼ੈਫ ਹੁੰਦੇ ਆ ਵੀ ਆਲਵੇਸ ਕਾਲ ਮਾਸਟਰ ਸ਼ੈਫ ਹੈ ਨਾ ਉਹਦੇ ਲਈ ਵੀ ਮੇਲ ਦਾ ਨਾਮ ਹੀ ਹੈ ਅਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ
ਦੇਖੋ ਜੀ ਜੋ ਉਹ ਸਮਾਂ ਸੀ ਅੱਜ ਤੋਂ ਮਤਲਬ ਬਹੁਤ ਸਾਲ ਪਹਿਲਾਂ ਕਿ ਮਤਲਬ ਬੰਦੇ ਨੇ ਤਾਂ ਪਾਣੀ ਦਾ ਗਲਾਸ ਪਾ ਕੇ ਨਹੀਂ ਪੀਣਾ ਅਤੇ ਮਤਲਬ ਜੇ ਭਾਅ ਬੰਦਾ ਚਾਹੇ ਲੇਡੀ ਕੰਮ ਕਰਕੇ ਜਾਂ ਬੰਦਾ ਕੰਮ ਕਰਕੇ ਤਾਂ ਬੈਠੇ ਨੂੰ ਹੀ ਪਾਣੀ ਮਿਲੇ ਪਰ ਹੁਣ ਸਮਾਂ ਬਹੁਤ ਚੇਂਜ ਹੋ ਗਿਆ ਇਸ ਟਾਈਮ 'ਤੇ ਮੰਨ ਲਓ ਕਿ ਚਾਹੇ ਉਹ ਆਪਣਾ ਇੰਡੀਆ ਲਾ ਲਓ ਚਾਹੇ ਬਾਹਰਲੀਆਂ ਕੰਟਰੀ ਲਾ ਲਓ ਤਾਂ ਮੇਲ ਐਂਡ ਫੀਮੇਲ ਦੋਨੇ ਹੀ ਬਰਾਬਰ ਹੈ ਦੋਨੇ ਜੋਬਾਂ ਕਰਦੇ ਆ ਦੋਨਾਂ ਨੂੰ ਮਤਲਬ ਇਕੁਅਲੀ ਹੀ ਘਰਾਂ ਦਾ ਕੰਮ ਕਰਦੇ ਆ ਈਵਨ ਲਾਈਕ ਆਸਟ੍ਰੇਲੀਆ ਆਪਾਂ ਦੇਖਦੇ ਹਾਂ ਆਪਾਂ ਮਤਲਬ ਦੋਨੇ ਜੀ ਕੰਮ ਕਰਦੇ ਪਏ ਤਾਂ ਦੋਨੇ ਹੀ ਆਪਣਾ ਘਰ ਦਾ ਨਾਲ ਫੂਡ ਬਣਾਉਣਾ ਚਾਹੇ ਚਾਹ ਪਾਣੀ ਆ ਦੋਨੇ ਹੀ ਨਾਲ ਬਰਾਬਰ ਕੰਮ ਕਰਦੇ ਪਏ ਹੁਣ ਟਾਈਮ ਬਹੁਤ ਚੇਂਜ ਹੋ ਗਿਆ ਚੀਜ਼ ਨੂੰ ਲੈ ਕੇ
ਇੰਡੀਆ ਜਾਂਦੇ ਹੁੰਦੇ ਹੋ
ਹਾਂਜੀ 18-20 ਸਾਲ 'ਚ ਮੈਂ ਮੋਸਟ ਜਿੰਨੀ ਵਾਰ ਇੰਡੀਆ ਮੈਂ ਗਿਆ ਮੈਂ ਕੋਈ ਮਤਲਬ 2 ਵੀਕ ਤੋਂ ਉੱਪਰ ਕਦੇ ਨਹੀਂ ਗਿਆ ਮੋਸਟਲੀ 1 ਵੀਕ 2 ਵੀਕ ਕਿਉਂਕਿ ਲਾਈਨ ਇੱਦਾਂ ਦੀ ਆ ਇਹ ਲਾਈਨ ਦੇ ਵਿੱਚ ਸਭ ਤੋਂ ਵੱਡਾ ਜਿਹੜੀ ਸ਼ੈਫ ਲਾਈਨ ਆ ਇਹ 'ਚੋਂ ਨਿਕਲਣਾ ਬਹੁਤ ਹਾਰਡ ਹੈ ਹਾਂਜੀ ਕਿਉਂਕਿ ਫੂਡ ਦਾ ਕੰਮ ਹੈ ਕਿਉਂਕਿ ਤੁਸੀਂ ਤੁਹਾਡੀ ਜਿੰਨੀ ਵਧੀਆ ਮਾ ਟੀਮ ਹੋਵੇ ਬਟ ਸਟਿਲ ਯੂ ਨੀਡ ਟੂ ਬੀ ਦੇਅਰ
ਅੱਛਾ 2 ਹਫ਼ਤੇ ਤੋਂ ਬਾਅਦ ਕਦੇ ਛੁੱਟੀ ਨਹੀਂ ਲਈ
ਮੈਂ ਕਦੇ ਹਾਂ ਮੈਂ ਅੱਜ ਤੱਕ ਨਹੀਂ ਕਦੇ
ਡਿਮਾਂਡਿੰਗ ਬਿਜ਼ਨਸ
ਡਿਮਾਂਡ ਹਾਂ ਕਿਉਂਕਿ ਤੁਹਾਨੂੰ ਜੇ ਤੁਸੀਂ ਸਪੈਸ਼ਲੀ ਜੇ ਤੁਸੀਂ ਇੱਕ ਦਿਲੋਂ ਬਿਜ਼ਨਸ ਕਰਦੇ ਹੋ ਤੁਹਾਡਾ ਆਪਣਾ ਇੱਕ ਤੁਸੀਂ ਤੁਹਾਡਾ ਹੈਗਾ ਤੁਹਾਡਾ ਇੱਕ ਜੋ ਮੇਰਾ ਬਿਜ਼ਨਸ ਲੈ ਕੇ ਫੋਕਸ ਆ ਨਾ ਨੋਟ ਓਨਲੀ ਫੋਰ ਮਨੀ ਮੇਰਾ ਸਕਿੱਲ ਹੈ ਅੱਲਾ ਵੀ ਮੈਂ ਤਾਂ ਫਲੋਰ 'ਤੇ ਮੈਂ ਮੋਸਟਲੀ ਮੈਂ ਜੋ ਸ਼ਾਮ ਨੂੰ ਰੈਸਟੋਰੈਂਟ ਮੈਂ ਕੰਮ ਕਰਦਾ ਹਾਂ ਨਾ ਤਾਂ ਮੈਂ ਮੋਸਟਲੀ ਭਾਂਡੇ ਕਲੀਅਰ ਕਰਦਾ ਹਾਂ ਸਹੀ ਪੁੱਛੋ ਤੇ
ਅੱਛਾ ਜੀ
ਹਾਂਜੀ ਮੇਰਾ ਉਹ 'ਚ ਮੇਨ ਕੀ ਹੁੰਦਾ ਕਿ ਮਤਲਬ ਜੇ ਆਪਾਂ ਕਸਟਮਰ ਨੇ ਫੂਡ ਖਾ ਲਿਆ ਉਹਨੂੰ ਪੁੱਛੋ ਹਾਊ ਇਜ਼ ਐਵਰੀਥਿੰਗ ਤੁਹਾਡਾ ਫੂਡ ਕਿਵੇਂ ਰਿਹਾ ਤਾਂ ਆਪਾਂ ਉਹ ਤੋਂ ਬਾਅਦ ਬਰਤਨ ਕਲੀਅਰ ਕਰਨੇ ਆ ਮੈਨੂੰ ਪਤਾ ਲੱਗਦਾ
ਪੈਸ਼ਨ ਹੈ ਤੁਹਾਡਾ ਦਿਲੋਂ ਕੰਮ ਕਰਦੇ ਹੋ ਤੇ ਫਿਰ ਆਪਣੀ ਕੋਈ ਵਧੀਆ ਜੀ ਸਿਗਨੇਚਰ ਡਿਸ਼ ਬਾਰੇ ਦੱਸੋ ਤੇ ਉਹਦੀ ਰੈਸਪੀ ਵੀ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ
ਰੈਸਪੀ ਤੇ ਉਸ ਚੀਜ਼ ਨੂੰ ਟਾਈਮ ਲੱਗ ਜਾਓ ਆਪਾਂ ਤੇ ਡਿਸ਼ ਜਿੱਦਾਂ ਮੇਰਾ ਹੁਣ ਜੋ ਬਟਰ ਚਿਕਨ ਹੈ ਬਟਰ ਚਿਕਨ ਦੇ ਵਿੱਚ ਮੈਂ ਮੰਨ ਲਓ ਕਿ ਜਿੱਦਾਂ ਨੋਰਮਲੀ ਕਲਰ ਯੂਜ਼ ਕਰਦੇ ਆ ਜਾਂ ਬਹੁਤ ਜ਼ਿਆਦਾ ਬਟਰ ਯੂਜ਼ ਕਰਦੇ ਆ ਜੋ ਮੇਰਾ ਬਟਰ ਚਿਕਨ ਹੈ ਮੇਰੇ ਬਟਰ ਦੇ ਚਿਕਨ ਵਿੱਚ ਨਾ ਕਲਰ ਆ ਮੈਂ ਬਟਰ ਬਹੁਤ ਲੈਸ ਬਟਰ ਯੂਜ਼ ਕਰਦਾ ਉਹਦੇ ਵਿੱਚ ਕਿਉਂਕਿ ਮੇਰਾ ਬਹੁਤ ਫੇਮਸ ਆ ਐਂਡ ਪੀਪਲ ਲਵ ਇਟ
ਤੇ ਕੋਈ ਟਿਪਸ ਰੋਜ਼ਮਰਾ ਦੀ ਕੁਕਿੰਗ ਦੇ ਵਿੱਚ ਜੇ ਕੋਈ ਦੇਣੀਆਂ ਹੋਣ
ਟਿਪਸ ਕਿਚਨ ਦੇ ਵਿੱਚ ਤਾਂ ਇਹੀ ਹੈ ਕਿ ਮਤਲਬ ਜਿੱਦਾਂ ਜੋ ਸ਼ੈਫਸ ਕੰਮ ਕਰਦੇ ਆ ਸਕਿੱਲ ਹੈ ਸਾਫ਼ ਸਫਾਈ ਹੈ ਜੋ ਮੇਰੀ ਕਿਚਨ ਜੋ ਕਿਚਨ ਦੇ ਕੀ ਆ ਕਿ ਜਿੰਨੀਆਂ ਮੇਰੀਆਂ ਕਿਚਨ ਹੈਗੀਆਂ ਸਾਰੇ ਓਪਨ ਕਿਚਨ ਹੈ ਮੈਂ ਕਦੇ ਵੀ ਕਿਚਨ ਦਾ ਕਦੇ ਡੋਰ ਨਹੀਂ ਲਾਇਆ ਕਿਚਨ ਨੂੰ ਅੱਜ ਤੱਕ ਬਿਕੋਜ਼ ਮੈਨੂੰ ਪਤਾ ਕਿ ਮੇਰੇ ਜਿੰਨੇ ਕਸਟਮਰ ਆ ਦੇ ਕੈਨ ਸੀ ਫੂਡ ਕਿੱਥੇ ਕੁੱਕ ਹੋ ਰਿਹਾ ਮੇਰੇ ਲਾਇਗਨ ਸਟਰੀਟ ਦੇ ਮੇਰੀ ਕਿਚਨ ਟੋਟਲੀ ਓਪਨ ਹੈ ਤਾਂ ਮੈਂ ਬਹੁਤ ਵਾਰ ਮੇਰੇ ਰੈਗੂਲਰ ਕਸਟਮਰ ਤਾਂ ਮਤਲਬ ਲਾਈਕ ਦੇ ਫੈਮਲੀ ਤਾਂ ਜਦੋਂ ਮਰਜ਼ੀ ਸਾਹਮਣੇ ਖੜ ਕੇ ਉਹ ਬੈਠ ਕੇ ਖਾਂਦਾ ਖਾਣਾ ਖਾਂਦੇ ਤਾਂ ਦੇ ਆਲਸੋ ਫੀਲ ਹੈਪੀ ਕਿ ਜਿੱਥੇ ਫੂਡ ਬਣਦਾ ਪਿਆ ਦੇ ਕੈਨ ਸੀ ਹਾਂਜੀ ਤਾਂ ਨੋਰਮਲੀ ਤੁਹਾਨੂੰ ਪਤਾ ਕਿ ਇੰਡੀਅਨ ਰੈਸਟੋਰੈਂਟ ਦੇ ਵਿੱਚ ਕੀ ਹੁੰਦਾ ਕਿ ਕਿਚਨ ਕਿਤੇ ਆ ਫੂਡ ਕਿੱਥੋਂ ਬਣ ਕੇ ਆ ਰਿਹਾ ਪਲੇਟਰ ਕਿੱਥੋਂ ਬਣ ਕੇ ਆ ਰਿਹਾ ਤਾਂ ਉਹ ਚੀਜ਼ ਨੂੰ ਕੀ ਹੈ ਕਿ ਜਿਹੜੇ ਮੇਰੀ ਪਲੇਸਾਂ ਦੇ ਵਿੱਚ ਸਭ ਤੋਂ ਵੱਡੀ ਮੇਨ ਚੀਜ਼ ਇਹ ਹੈ ਕਿ ਕਸਟਮਰ ਵੀ ਉਹ ਚੀਜ਼ ਨੂੰ ਐਗਰੀ ਕਰਦਾ ਕਿ ਜੇ ਤੁਹਾਡੀ ਕਿਚਨ ਓਪਨ ਹੈ ਤਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਅੱਖਾਂ ਸਾਹਮਣੇ ਤੁਹਾਡੇ ਫੂਡ ਬਣਦਾ ਕੀ ਪਿਆ ਕਿੰਨਾ ਕੁ ਸਾਫ਼ ਸਫਾਈਆ ਹੈਗਾ ਹਾਂਜੀ
ਜੀ ਅਮਰ ਜਿਵੇਂ ਤੁਸੀਂ ਆਪਣੀ ਸ਼ੁਰੂਆਤੀ ਦੌਰ ਦੀ ਗੱਲ ਕੀਤੀ ਹੈ ਹੁਣ ਤਾਂ ਚਲੋ ਤੁਸੀਂ ਰੈਸਟੋਰੈਂਟਸ ਟੇਕ ਓਵਰ ਕਰ ਰਹੇ ਹੋ ਬਟ ਕਹਿੰਦੇ ਚਲੋ
ਸੈਕਿੰਡਲੀ ਜੋ ਤੁਸੀਂ ਉਸ ਚੀਜ਼ ਨੂੰ ਇੱਕ ਰੈਸਟੋਰੈਂਟ ਨੂੰ ਸੈਟਅਪ ਕਰਨਾ ਲਾਈਕ ਵਿਖਿਆਈਆਂ ਉਹਦੇ ਵਿੱਚ ਕੀ ਆ ਕਿ ਮੇਨ ਤਾਂ ਹੈਗਾ ਕਿ ਤੁਸੀਂ ਜਦੋਂ ਤੁਹਾਡੇ 'ਤੇ ਲਾਇਬਿਲਿਟੀ ਬਹੁਤ ਆ ਜਾਂਦੀ ਹੈ, ਤੁਸੀਂ ਅੱਜ ਸ਼ਿਫਟ ਕਰਕੇ ਆਏ ਆ, ਕੰਮ ਕਰ 8 ਘੰਟੇ ਕੰਮ ਕਰ, 10 ਘੰਟੇ ਕੰਮ ਕਰਕੇ ਆਏ ਆ ਅਤੇ ਸ਼ਾਮ ਨੂੰ ਆ ਕੇ ਤੁਹਾਨੂੰ ਇਨਵਾਈਸ ਸਮੇਂ ਪੇ ਕਰਨੇ ਪੈਣੀ ਆ। ਜੇ ਤੁਹਾਡੀ ਵੀਕਐਂਡ 'ਤੇ ਤੁਹਾਡੀ ਜਾਂ ਸੰਡੇ ਆ, ਤੁਹਾਡੀ ਮੰਡੇ ਕੋਈ ਛੁੱਟੀ ਆ, ਤਾਂ ਤੁਹਾਡੀ ਮੰਡੇ ਛੁੱਟੀ ਨਹੀਂ ਹੈਗੀ। ਤੁਸੀਂ ਮੰਨ ਲਓ ਕਿ ਮੰਡੇ ਤੁਹਾਡਾ ਗੋਲ ਇਹ ਆ ਕਿ ਸਪਲਾਇਰ ਨੂੰ ਸਾਰਿਆਂ ਨੂੰ ਜਿੰਨੀਆਂ ਤੁਹਾਡੀ ਤੁਸੀਂ ਹਫ਼ਤੇ ਦੀਆਂ ਪੇਮੈਂਟਾਂ ਬਣੀਆਂ ਪਈਆਂ ਉਹ ਤੁਸੀਂ ਪੇ ਕਰਨੇ ਆ, ਅਤੇ ਉਹ ਇਸ ਕਰਕੇ ਇੱਕ ਬਿਜ਼ਨਸ ਔਰ ਇੱਕ ਮੰਨ ਲਓ ਕਿ ਐਜ਼ ਏ ਜੋਬ ਬਹੁਤ ਫਰਕ ਹੈ। ਅਤੇ ਸੈਕਿੰਡਲੀ ਕੀ ਚੀਜ਼ ਆ ਕਿ ਜੇ ਤੁਸੀਂ ਅਖਿਆਈਆਂ ਦੀ ਗੱਲ ਕਰਦੇ ਹੋ ਤਾਂ ਅਖਿਆਈਆਂ ਦੇ ਇਹ ਇੰਡਸਟਰੀ ਵਿੱਚ ਬਹੁਤ ਹੈਗੀਆਂ ਡੇ ਬਾਏ ਡੇ। ਮੰਨ ਲਓ ਕਿ ਹੁਣ ਕੀ ਆ ਕਿ ਅੱਜ ਦੀ ਡੇਟ 'ਚ ਦੇਖਿਆ ਜਾਵੇ ਕਿ ਆਫਟਰ ਕੋਵਿਡ, ਕੋਵਿਡ ਦੇ ਵਿੱਚ ਬਹੁਤ ਔਖਾ ਹੋਇਆ। ਹੁਣ ਕੋਵਿਡ ਦਾ ਕਿਸੇ ਨੂੰ ਪਤਾ ਨਹੀਂ ਸੀ, ਇਹ ਮੰਨ ਲਓ ਓਵਰਨਾਈਟ ਕੋਵਿਡ ਹੋਇਆ ਅਤੇ ਨਾ ਜ਼ਿੰਦਗੀ ਦੀ ਚੀਜ਼ ਸੋਚੀ ਸੀ ਕੋਵਿਡ ਆਊਗਾ ਕਦੇ। ਉਹ ਤੋਂ ਸਭ ਤੋਂ ਜ਼ਿਆਦਾ ਔਖਾ ਹੋਇਆ ਕੋਵਿਡ ਦੇ ਵਿੱਚ ਰੈਸਟੋਰੈਂਟ ਲਾਈਨ ਨੂੰ। ਬਟ ਜਿਹੜੇ ਰੈਸਟੋਰੈਂਟ ਟੇਕਵੇ ਕਰਦੇ ਸੀ, ਜਿੱਦਾਂ ਹੁਣ ਹੌਨ ਪੀਜ਼ਾ ਸੀ, ਮੰਨ ਲਓ ਕਿ ਤੁਸੀਂ ਮੰਨੋਗੇ ਨਹੀਂ, ਮੇਰੇ ਕੋਲ ਨਾ ਉੱਥੇ ਹੌਨ ਪੀਜ਼ਾ 'ਚ ਮੈਂ ਬਾਰ ਬਹੁਤ ਛੋਟਾ ਸੀ ਪਹਿਲਾਂ ਕੋਵਿਡ ਤੋਂ ਪਹਿਲਾਂ, ਅਤੇ ਮੈਂ ਬੜੀ ਵਾਰ ਪਲਾਨ ਕੀਤਾ ਕਿ ਬਾਰ ਨੂੰ ਵੱਡਾ ਕਰਨ ਵਾਸਤੇ। ਬਟ ਜੇ ਤੁਸੀਂ ਉਹ ਬਾਰ ਨੂੰ ਵੱਡਾ ਕਰਨਾ ਤਾਂ ਤੁਹਾਡੀ ਘੱਟੋ ਘੱਟ 2 ਵੀਕ ਦਾ ਟਾਈਮ ਚਾਹੀਦਾ। ਮੈਂ ਇੱਕ ਦੋ ਕੰਪਨੀ ਨਾਲ ਗੱਲ ਕੀਤੀ ਅਤੇ ਦੇ ਸਾਡੇ ਵੀ ਟੇਕ 2 ਵੀਕਸ ਕਮ ਸੇ ਕਮ, ਉਹਨੂੰ ਉੱਪਰ ਖੋਲ੍ਹ ਕੇ ਲਾ ਕੇ ਦੁਬਾਰਾ ਨਵਾਂ ਕਰਨਾ, ਪੱਥਰ ਲਾਉਣੇ, 2 ਵੀਕ ਟਾਈਮ। ਬਟ 2 ਵੀਕ ਰੈਸਟੋਰੈਂਟ ਬੰਦ ਨਹੀਂ ਕਰ ਸਕਦੇ, ਪੋਸੀਬਲ ਨਹੀਂ, ਤੁਸੀਂ ਅਫੋਰਡ ਕਰੋ ਚੀਜ਼ ਨੂੰ। ਅਤੇ ਉਹ ਜਦੋਂ ਕੋਵਿਡ ਆਇਆ ਅਤੇ ਕੋਵਿਡ ਤੋਂ ਹਫ਼ਤਾ ਕੁ ਪਹਿਲਾਂ ਤਾਂ ਮੰਨ ਲਓ ਕਿ ਦਿਮਾਗ ਸੋਨੀ ਹੋ ਗਿਆ ਵੀ ਕਰਾਂਗੇ ਕੀ, ਸਹੀ ਪੁੱਛੋ ਦੇ। ਅਤੇ ਫਿਰ ਜਦੋਂ ਟੇਕਵੇ ਸ਼ੁਰੂ ਹੋ ਗਿਆ, ਚੀਜ਼ਾਂ ਸ਼ੁਰੂ ਹੋ ਗਈਆਂ, ਅਤੇ ਹੌਨ ਪੀਸ ਦੇ ਵਿੱਚ ਅਸੀਂ, ਮੈਨੂੰ ਬੜਾ ਉਹ ਚੀਜ਼ ਦਾ ਪ੍ਰਾਊਡ ਹੈ ਕਿ ਅਸੀਂ ਕਸਟਮਰ ਨੇ ਇੰਨੀ ਕੁ ਸਪੋਰਟ ਕੀਤੀ ਸਾਡੀ ਨੂੰ। ਉੱਥੇ ਨਾ ਡੇਲੀ ਸ਼ਾਮ ਨੂੰ 5 ਵਜੇ ਬਾਹਰ ਲਾਈਨ ਲੱਗਦੀ ਸੀ ਟੇਕ ਵਾਸਤੇ। ਹਾਂਜੀ, ਜਿੰਨੀ ਵੀ ਕਿਚਨ ਦੇ ਵਿੱਚ ਟੀਮ ਇਸ ਟਾਈਮ ਹੈਗੀ ਆ, ਅਸੀਂ ਉਦੋਂ 1-2 ਬੰਦੇ ਹੋਰ ਐਡ ਕੀਤੇ, ਬਿਕੋਜ਼ ਜਿਹੜਾ ਟੇਕਵੇ ਦਾ ਫੂਡ ਜ਼ਿਆਦਾ ਨਿਕਲਦਾ, ਪੈਕ ਕਰਨਾ, ਔਨ ਟਾਈਮ ਚੀਜ਼ਾਂ ਕਰਨੀਆਂ। ਅਤੇ ਫਿਰ ਮੈਂ ਇੱਕ ਚੀਜ਼ ਸੋਚਿਆ, ਮੈਂ ਕਿਹਾ ਹਲੇ ਕੋਵਿਡ ਟਾਈਮ ਹੈਗਾ, ਵਾਈ ਨੋਟ ਇਹਨੂੰ ਰੈਨੋਵੇਸ਼ਨ ਕੀਤਾ ਜਾਵੇ। ਤਾਂ ਮੈਂ ਕੋਵਿਡ ਦੇ ਵਿੱਚ ਪੂਰਾ ਬਾਹਰ ਨਵਾਂ ਬਣਾਇਆ। ਅਸੀਂ ਕੀ ਕਰਨਾ, ਸਵੇਰ ਨੂੰ ਕੰਮ ਕਰਨਾ, ਸਾਰਾ ਦਿਨ ਮੇਰਾ ਜਿਹੜਾ ਬੰਦਾ ਹੁੰਦਾ ਸੀ ਕੰਮ ਕਰਨਾ, ਤਾਂ ਸ਼ਾਮ ਨੂੰ 4 ਵਜੇ ਸਾਰਾ ਸਾਫ਼ ਸਫਾਈ ਕਰਕੇ ਅਤੇ ਸ਼ਾਮ ਨੂੰ 5 ਵਜੇ ਰੈਸਟੋਰੈਂਟ ਖੋਲ੍ਹਣਾ ਟੇਕਵੇ ਵਾਸਤੇ। ਅਸੀਂ ਘੱਟੋ ਘੱਟ 1 ਮਹੀਨਾ ਕੰਮ ਕੀਤਾ, ਅਤੇ ਮੈਨੂੰ ਬੜੇ ਕਸਟਮਰ ਨੇ ਕਹਿਣਾ ਅਤੇ ਬੜੇ ਮੇਰੇ ਸਰਕਲ 'ਚ ਬੰਦੇ ਨੇ ਕਹਿਣਾ ਵੀ ਦੁਨੀਆ 'ਤੇ ਯਾਰ ਕੋਵਿਡ ਦੇ ਬੁਰਾ ਹਾਲ ਹੋਇਆ ਪਿਆ, ਤੂੰ ਰੈਨੋਵੇਸ਼ ਕਰਨ ਦਿਆਂ, ਪੈਸੇ ਲਾਉਣ ਦਿਆਂ। ਅਤੇ ਮੈਡਮ, ਮੈਨੂੰ ਇੰਨਾ ਪਤਾ ਸੀ ਵੀ ਯਾਰ ਅੱਜ ਠੀਕ ਹੈ, ਕੋਈ ਐਡਾ ਕੋਈ ਵੀ ਆਫਤ ਨਹੀਂ ਆ ਗਈ, ਠੀਕ ਹੈ ਅੱਜ ਰੈਸਟੋਰੈਂਟ ਬੰਦ ਹੋਵੇ, ਕੱਲ੍ਹ ਖੁੱਲ੍ਹ ਜਾਣੇ ਆ। ਬਟ ਖੁੱਲ੍ਹਣ ਤੋਂ ਬਾਅਦ ਉਹ ਚੀਜ਼ ਉਹੀ ਹੋਈ ਕਿ ਉਸ ਚੀਜ਼ ਨੂੰ ਅਸੀਂ ਰਿਕਵਰ ਕਰ ਗਏ। ਬਟ ਉਹ ਬਹੁਤ ਵਧੀਆ ਟਾਈਮ ਸੀ ਸਾਡੇ ਕੋਲ ਰੈਨੋਵੇਸ਼ਨ ਕਰਨ ਵਾਸਤੇ, ਕੀਤਾ ਪਿਆ ਸੀ। ਹਾਂਜੀ,
ਤੁਸੀਂ ਬ੍ਰੈਂਡਿੰਗ ਨੂੰ ਮਾਈਂਡ ਦੇ ਵਿੱਚ ਰੱਖਿਆ
ਜੀ,
ਅਤੇ ਇਹਦੇ ਵਿੱਚ ਮੈਂ ਕਹੂੰਗੀ ਤੁਹਾਡੇ ਨਾਮ ਵੀ ਬੜੇ ਯੂਨੀਕ ਨੇ ਰੈਸਟੋਰੈਂਟਸ ਦੇ, ਨਾਮਾਂ ਦੇ ਪਿੱਛੇ ਦੀ ਸਟੋਰੀ।
ਨਾਮਾਂ ਦੀ ਸਟੋਰੀ ਇੱਦਾਂ ਕਿ ਦੇਖੋ, ਨਾਮ ਆਪਾਂ ਇੱਥੇ ਗੱਲ ਕਰਦੇ ਪਏ, ਮੈਂ ਵੀ ਕੋਈ ਗੱਲ ਕਰਦੇ ਕਰਦੇ ਦਿਮਾਗ 'ਚੋਂ ਆਪਣੇ ਕੋਈ ਨਾਮ ਨਿਕਲ ਆਵੇ
ਜੀ।
ਹਾਂਜੀ, ਤਾਂ ਅੱਜ ਦੀ ਡੇਟ ਵਿੱਚ ਉਹੀ ਗੱਲ ਅਗੇਨ ਕਿ ਮੰਨ ਲਓ ਕਿ ਇਕੱਲਾ ਫੂਡ ਹੀ ਨਹੀਂ ਹੈ, ਤੁਹਾਡਾ ਇੱਕ ਕੈਚੀ ਨੇਮ, ਇੱਕ ਵਧੀਆ ਫੂਡ, ਵਧੀਆ ਮੈਨੂ, ਸਾਫ਼ ਸੁਥਰਾ ਰੈਸਟੋਰੈਂਟ, ਅਤੇ ਇੱਕ ਗੁੱਡ ਵਾਈਬ ਕਸਟਮਰ ਨੂੰ ਚਾਹੀਦੀ ਆ। ਉਹ ਚੀਜ਼ਾਂ ਇੱਕ ਬਹੁਤ ਵਧੀਆ ਕਸਟਮਰ ਵਾਸਤੇ ਅਟਰੈਕਟ ਕਰਦੀਆਂ। ਜਿੱਦਾਂ ਲੱਗ ਬੀਬੀ ਜੀ ਆ, ਹੁਣ ਇਵੇਂ ਬੀਬੀ ਜੀ ਜਿਹੜਾ ਨੇਮ ਆ ਕਿ ਮਤਲਬ ਆਪਣੇ ਘਰ ਤੋਂ ਨਿਕਲਿਆ, ਆਪਣੇ ਮੰਮੀ ਆ, ਮਦਰ ਲਾਓ, ਯੂਨੋ। ਅਤੇ ਉਹ ਇਵਨ ਜਦੋਂ ਮੈਂ ਬੀਬੀ ਜੀ ਆ ਟੇਕ ਓਵਰ ਕੀਤਾ ਰੈਸਟੋਰੈਂਟ, ਅਤੇ ਮੇਰੇ ਮੰਮੀ ਤੋਂ ਆਸਟ੍ਰੇਲੀਆ ਸੀ, ਅਤੇ ਮੇਰੇ ਕੋਲ ਅੱਜ ਵੀ ਮੇਰੇ ਕੋਲ ਫੋਟੋਆਂ ਹੈਗੀਆਂ ਮੇਰੇ ਮੰਮ ਦੇ ਨਾਲ ਜਦੋਂ ਮੈਂ ਟੇਕ ਓਵਰ ਕੀਤੀ, ਚਾਬੀ ਟੇਕ ਓਵਰ ਕੀਤੀ। ਮੈਂ ਉੱਥੋਂ ਮੈਂ ਸੋਚਿਆ ਵੀ ਵਾਈ ਨੋਟ ਨਾਮ ਹੀ ਬੀਬੀ ਜੀ ਰੱਖਿਆ ਜਾਵੇ।
ਅਤੇ ਜਾਂਦੇ ਜਾਂਦੇ ਸਰੋਤਿਆਂ ਨਾਲ ਕੋਈ ਗੱਲ ਜੋ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋਵੋ ਜੋ ਨਾ ਹੋਈ ਹੋਵੇ ਹੁਣ ਤੱਕ?
ਉਹ ਗੱਲ ਜੀ ਇੱਕ ਜਿੱਦਾਂ ਹੌਨ ਪੀਸ ਦਾ, ਅਸੀਂ ਹੁਣ ਕੀ ਆ ਕਿ ਹੌਨ ਪੀਸ ਨੂੰ ਚੱਲਦੇ ਨੂੰ 16 ਸਾਲ ਹੋਏ ਨੇ।
ਅੱਛਾ ਜੀ,
15 ਅਗਸਤ ਨੂੰ।
ਓਕੇ,
ਹਾਂਜੀ। ਅਤੇ ਉਹਦਾ ਹੁਣ ਆ ਬੀਬੀ ਦਾ ਬਰਥਡੇ ਨਿਕਲਣਾ, ਉਹ ਤੋਂ ਨੈਕਸਟ ਮੰਥ ਹੌਨ ਪੀਸ ਦਾ ਬਰਥਡੇ ਆ ਜਾਣਾ।
ਤੁਹਾਨੂੰ ਆਪਣਾ ਬਰਥਡੇ ਯਾਦ ਹੈ?
ਨਹੀਂ, ਮੈਂ ਤਾਂ ਪਹਿਲਾਂ ਮੇਰੇ ਲਈ ਪਹਿਲੇ ਬਿਜ਼ਨਸ, ਜਿਹਨੂੰ ਮੇਰੇ ਲਈ ਪਹਿਲਾਂ ਹੀ ਮੇਰਾ ਘਰ ਹੀ ਹੋਆ। ਮੈਂ ਹੌਨ ਪੀਸ, ਮੇਰਾ ਹੌਨ ਪੀਸ ਬਿਲਕੁਲ ਲੱਗ ਗਿਆ। ਸਵੇਰ ਨੂੰ ਉੱਠੋ, ਹੌਨ ਪੀਸ ਮੇਰੇ ਲਈ ਇੱਕ, ਮੇਰੇ ਲਈ ਗੁਰਦੁਆਰਾ ਹੈ, ਮਤਲਬ ਤੁਹਾਡੀ ਵਰਕ ਪਲੇਸ, ਤੁਹਾਡਾ ਮੰਦਰ ਹੈ। ਠੀਕ ਹੈ ਜੀ, ਤਾਂ ਮੈਂ ਮੇਰੇ ਵਾਸਤੇ ਉਹ ਗੁਰੂ ਘਰ ਹੈ ਕਿ ਮੈਂ ਉੱਥੋਂ ਆਪਣਾ ਇੱਕ ਆਪਣਾ ਜਿਹਨੂੰ ਮੇਰਾ ਇੱਕ ਸਕਿੱਲ ਚੱਲਦਾ ਪਿਆ, ਮੇਰੀ ਇੱਕ ਬਿਜ਼ਨਸ ਚੱਲਦਾ ਪਿਆ। ਅਤੇ ਹੌਨ ਪੀਸ ਦਾ ਬਰਥਡੇ ਆ ਰਿਹਾ 15 ਅਗਸਤ ਨੂੰ, ਤਾਂ ਉੱਥੇ ਮੈਂ ਉਹ ਵੀ ਸੈਟਡੇ ਆ ਰਿਹਾ, ਤਾਂ ਉੱਥੇ ਅਸੀਂ ਕਰ ਰਹੇ ਹਾਂ ਲੰਚ ਐਂਡ ਡਿਨਰ ਦੋਨੇ
ਜੀ।
ਹਾਂਜੀ, ਤਾਂ ਮੈਂ ਹਾਲੇ ਤੱਕ ਸੋਚਦਾ ਪਿਆ ਕਿ ਜਿਹੜਾ ਹੌਨ ਪੀਸ ਦਾ ਲੰਚ ਅਸੀਂ ਕਰਨਾ, 16 ਬਰਥਡੇ, $16, ਐਵਰੀਥਿੰਗ, ਅਤੇ ਬਾਕੀ ਜੋ ਪਰਮਾਤਮਾ ਨੇ ਕਰਨਾ।
$16 ਦੇ ਵਿੱਚ ਜਿੰਨਾ ਮਰਜ਼ੀ ਖਾਓ,
ਜੋ ਮਰਜ਼ੀ ਖਾਓ, ਐਨੀ ਡਰਿੰਕ, ਐਨੀ ਫੂਡ। ਉਹ ਮੈਂ ਕਿਉਂ ਫਿਕਰ ਰੱਖੀ, ਮੇਰੇ ਦਿਮਾਗ 'ਚ ਕਿਉਂ ਗੱਲ ਆਈ, ਉਹੀ ਗਲਤ ਵਿੱਚੋਂ ਗੱਲ ਆ ਗਈ ਕਿ 16 ਬਰਥਡੇ ਆ, ਅਤੇ 16 ਸਾਲ ਦੀ ਜਰਨੀ ਇੱਕ ਰੈਸਟੋਰੈਂਟ ਦੀ ਬਹੁਤ ਲੰਮੀ ਹੁੰਦੀ ਆ। ਮੈਨੂੰ ਪਤਾ ਚੀਜ਼ ਦਾ ਕਿ ਮੈਂ 16 ਸਾਲ ਉਸ ਚੀਜ਼ ਤੋਂ ਨਿਕਲ ਗਿਆ, 16 ਸਾਲ ਦਾ ਇੱਕ ਬੱਚਾ ਜੰਮ ਕੇ 16 ਸਾਲ ਦਾ ਵੱਡਾ ਹੋ ਜਾਂਦਾ। ਅਤੇ ਉਹ ਚੀਜ਼ ਨੂੰ ਲੈ ਕੇ ਮੈਂ ਸੋਚਿਆ ਕਿ ਮੈਂ ਕਿਹਾ ਵਾਈ ਨੋਟ, ਜੋ ਟਾਈਮ ਚੱਲਦਾ ਪਿਆ ਅੱਜ ਕੱਲ੍ਹ, ਉਸ ਚੀਜ਼ ਨੂੰ ਇਹਦਾ ਹੌਨ ਪੀਸ ਸੈਲੀਬ੍ਰੇਟ ਕਰਨ ਵਾਸਤੇ ਅਸੀਂ ਕਰ ਰਹੇ ਹਾਂ ਕਿ ਲੰਚ $16, ਐਨੀ ਡਰਿੰਕ, ਤੇ ਆਣ ਕੇ ਮੈਂ ਚਾਦਰ ਉੱਥੇ ਲਾ ਕੇ ਆਇਆ ਤੇ ਆਉਂਦਿਆਂ ਨੂੰ ਮਤਲਬ ਕਿ ਹੋਮ ਪੀਸ ਸਟਾਫ ਫੋਨ ਕਰਦਾ ਮਗਰ ਟੂਟੀ ਖਰਾਬ ਹੋ ਗਈ ਜੀ, ਪੁਰਾਣੀ ਫਰਿੱਜ ਖਰਾਬ ਹੋ ਗਈ ਜੀ, ਜਿੰਨਾ ਤੁਸੀਂ ਆਪ ਕਰ ਸਕਦੇ ਆਪ ਕਰੀਦੀਆਂ, ਫਿਰ ਸਪਲਾਇਰਾਂ ਨੂੰ ਗਾਂ ਜਿਹੜੇ ਆਪਣੇ ਬੰਦੇ ਹੈਗੇ ਉਹਨਾਂ ਨੂੰ ਫੋਨ ਕਰੀਦੇ ਆ ਭਾਈ ਆ ਫਲਾਣੀ ਚੀਜ਼ ਠੀਕ ਕਰਨ ਵਾਲੀ ਆ, ਵੀ ਲਾੜੋ ਵਰਕ ਜਿਹਨੂੰ, ਇਹ ਸਾਡੀਆਂ ਰੋਜ਼ ਦੀ ਕਹਾਣੀਆਂ, ਸਾਡੀ ਰੋਜ਼ ਦੇ ਮੈਂਬਰ ਨਵੇਂ ਰੋਜ਼ ਦੇ ਨਵੇਂ ਨਵੇਂ ਮੈਂਬਰੀਆਂ ਨਿਕਲਦੀਆਂ।
ਇਹ ਤੁਸੀਂ ਹੱਥੀਂ ਕਿਰਤੀ ਗੱਲ ਕੀਤੀ ਹੈ ਜੀ, ਤੁਸੀਂ ਦੱਸਿਆ ਕਿ ਸਾਰਾ ਕੁਝ ਆਪ ਕਰ ਵੀ ਲੈਂਦੇ ਹੋ।
ਹਾਂਜੀ ਮੈਂ 90% ਆਪ ਕੰਮ ਕਰ ਲੈਂਦਾ।
ਬਿਲਕੁਲ ਬਿਲਕੁਲ, ਇਹ ਬੜੀ ਵੱਡੀ ਗੱਲ ਹੈ। ਤੇ ਫਿਰ ਤੁਹਾਨੂੰ ਕਿੱਦਾਂ ਲੱਗਦਾ ਜੇ ਆਸਟ੍ਰੇਲੀਆ ਦੀ ਜਰਨੀ ਦੀ ਜੇ ਆਪਾਂ ਗੱਲ ਕੀਤੀ ਕਰੀਏ, ਜੇ ਤੁਸੀਂ ਇੰਡੀਆ 'ਚ ਹੁੰਦੇ ਤਾਂ ਲਾਈਫ ਕਿਵੇਂ ਹੁੰਦੀ?
ਇੰਡੀਆ 'ਚ ਮੈਂ ਹੁੰਦਾ ਤਾਂ ਮੈਂ ਮੇ ਬੀ ਸ਼ਾਇਦ ਬਿਲਡਿੰਗ ਲਾਈਨ ਦੇ ਵਿੱਚ ਹੁੰਦਾ ਜਾਂ ਡਰਾਈਵਿੰਗ ਲਾਈਨ ਦੇ ਵਿੱਚ ਹੁੰਦਾ। ਮੈਨੂੰ ਬਹੁਤ ਸ਼ੌਕ ਆ, ਮੈਨੂੰ ਬਿਲਡਿੰਗ ਲਾਈਨ ਦਾ ਬਹੁਤ ਸ਼ੌਕ ਆ। ਮੰਨ ਲਓ ਮੈਂ ਸ਼ੈਫ ਲਾਈਨ 'ਚ ਰਹਿੰਦਾ ਤਾਂ ਰੈਸਟੋਰੈਂਟ ਖੋਲਦਾ ਉੱਥੇ, ਕਿਉਂ ਆਪਣੇ ਰੈਸਟੋਰੈਂਟ ਲਾਈਨ ਦੇ ਵਿੱਚ ਜਿਹੜੇ ਅਸੀਂ ਛੋਟੇ ਪਿੰਡਾਂ ਤੋਂ ਛੋਟੇ ਸ਼ਹਿਰਾਂ ਤੋਂ ਬਹੁਤ ਘੱਟ ਹੈ, ਬਹੁਤ ਘੱਟ ਚਾਂਸ ਆ ਕਿ ਅਸੀਂ ਸੋਚ ਲਈ ਕਿ ਰੈਸਟੋਰੈਂਟ ਖੋਲਾਂਗੇ ਇੰਡੀਆ ਦੇ ਵਿੱਚ। ਇੱਥੇ ਚੀਜ਼ਾਂ ਕਰਨੀਆਂ ਬਹੁਤ, ਇੱਥੇ ਡਿਪੈਂਡ ਲਈ ਅਸੀਂ ਆਪਣੇ ਆਪ ਦਾ ਡਿਪੈਂਡ ਆ। ਹੁਣ ਇੰਡੀਆ ਦੇ ਵਿੱਚ ਘਰ 'ਚ ਇੱਕ ਫਰਿੱਜ ਲਿਆਉਣੀ ਹੋਵੇ ਨਾ ਤਾਂ ਸਾਰਾ ਟੱਬਰ ਸੋਚਦੇ ਹਾਂ ਪਹਿਲਾਂ, ਬੈਠ ਕੇ ਸਲਾਹ ਕਰਦੇ ਹਾਂ, ਠੀਕ ਹੈ, ਫਿਰ ਅਸੀਂ ਕੀ ਕਰਦੇ ਨਾਲ ਦੇ ਆਂਢ ਗੁਆਂਢ ਨੂੰ ਪੁੱਛਦੇ ਹਾਂ ਤੁਹਾਡੀ ਜਿਹੜੀ ਫਰਿੱਜ ਹੈ ਉਹ ਆਈਸ ਮਸ਼ੀਨ, ਉਹਦੀ ਆਈਸ ਜਮਾਉਣ ਕਿੱਡੀ ਆ, ਉਹ 'ਚ ਡੱਬੇ ਕਿਹੜੇ ਲੱਗੇ ਆ, ਕਿਹੜੇ ਰੰਗ ਦੀ ਆ, ਚਾਰ ਪੰਜ ਘਰਾਂ ਦਾ ਪਤਾ ਕਰਦੇ ਹਾਂ, ਫਿਰ ਅਸੀਂ ਜਾ ਕੇ ਫਰਿੱਜ ਲੈ ਕੇ ਆਉਂਦੇ ਹਾਂ। ਇੱਥੇ ਸਾਡਾ ਕੀ ਹੈ ਕਿ ਅਸੀਂ ਇੱਥੇ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ, ਅਸੀਂ ਆਪਦੇ ਸੈਲਫ ਡਿਪੈਂਡ ਹੈਗੇ ਹਾਂ, ਜੋ ਵੀ ਕਰਨਾ ਜੋ ਚੀਜ਼ ਚਾਹੀਦੀ ਆ ਇਸ ਟਾਈਮ ਔਡਰ ਕਰੋ, ਕੱਲ੍ਹ ਤੁਹਾਡੇ ਘਰ ਦੇ ਬਾਹਰ ਹੋਊਗੀ। ਇੱਥੇ ਡਿਸੀਜਨ ਲੈਣੇ ਥੋੜ੍ਹੇ ਬਹੁਤ ਸੌਖੇ ਆ, ਨਾਲੇ ਬੰਦਾ ਉਸ ਟਾਈਮ ਮਚਿਓਰ, ਵੈਸੇ ਮਚਿਓਰ ਹੋ ਜਾਂਦਾ। ਹੁਣ ਜੇ ਮੈਂ ਸੋਚਾਂ, ਆਪਣਾ ਸੋਚਾਂ, ਮੈਂ ਜੇ ਇੰਡੀਆ 'ਚ ਹੁੰਦਾ ਮੈਂ ਤਾਂ ਮੇਰੇ ਲਈ ਇੱਕ ਰੈਸਟੋਰੈਂਟ ਖੋਲ੍ਹਣਾ ਬਹੁਤ ਵੱਡੀ ਗੱਲ ਸੀ, ਕਿਉਂਕਿ ਮੈਂ ਇੱਕ ਪਿੰਡ 'ਚ ਰਹਿਣ ਦੇ ਬਾਵਜੂਦ ਮੈਂ ਇੱਕ ਸ਼ਹਿਰ ਜਾ ਕੇ ਰੈਸਟੋਰੈਂਟ, ਪਿੰਡ 'ਚ ਮੈਂ ਚਲਾ ਨਹੀਂ ਸਕਦਾ, ਜੇ ਇੱਕ ਸ਼ਹਿਰ ਜਾ ਕੇ ਰੈਸਟੋਰੈਂਟ ਖੋਲ੍ਹਦਾ ਤਾਂ ਆਈ ਡੋਂਟ ਥਿੰਕ ਸੋ ਮੈਂ ਕਰ ਸਕਦਾ ਸੀ ਜੋ ਮੈਂ ਆਸਟ੍ਰੇਲੀਆ ਵਿੱਚ ਕੀਤਾ। ਅੱਗੇ
ਸਫ਼ਰ ਮਤਲਬ ਕੁੱਲ ਮਿਲਾ ਕੇ ਸੋਹਣਾ ਰਿਹਾ?
ਬਹੁਤ ਸੋਹਣਾ ਰਿਹਾ, ਬਹੁਤ ਸੋਹਣਾ। ਹਾਂਜੀ,
ਗੱਲਾਂ ਬਾਤਾਂ ਕਰਨ ਲਈ ਅਤੇ ਆਪਣੀ ਜਰਨੀ ਸਾਡੇ ਨਾਲ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।
SBS South Asian, your news from here and hits from home.
Facebook ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।